आपुरख से के आत्म ज्ञानी नानो लटकण जात सुजाना बिंद राओ सिख मिल कल्याणा।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत बटपागे हो पतत पावन भगत वछल कृपा निदान अनाथ नाथ जगत गुरु दसों पातशाह आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरण कमलां च संध्या वेले दे दीवाना च इकत्र हो के हाजरियां भर के सतगुरु जी दा पवित्र पावन इतिहास आप जी बड़ी श्रद्धा भावना सत्कार नाल सरवण कर रहे हो। जगत गुरु श्री गुरु अर्जन देव साहिब जी महाराज जी दे चरणा विच गुरु के सिख आ रहे ने उपदेश मंग रहे ने। जैसा कोई अधिकारी है तिसनू तैसा उपदेश दे के सतगुरु जी तिना नू कृतार्थ कर रहे ने। भाई हरबंस तपा जी जो बड़े ही गुरमुख गुरसिख हन सतगुरां दे द्वारे ते सेवा करदे ने सिखां नू इशनान पान करवाउणा गुरसिखां दे कपड़े वस्त्र धोणे मुठ्ठी चापी करनी सिखां नू पखा झलण दी सेवा करनी और गुरबाणी पढ़नी। एक दिन भाई गुरदास जी दी बाणी भाई हरबंस तपा जी पढ़ रहे सी कुछ सिखां ने शंका प्रगट कीता भाई हरबंस तपा जी नू कहण लगे तुसी गुरु की बाणी पढ़ो भाई गुरदास जी दी बाणी क्यों पढ़ रहे। अज भी कई अलड़ अलपग व्यक्ति भाई गुरदास जी दी बाणी ते किंतु भी करदे ने। हालांकि भाई गुरदास जी दी बाणी भी गुरु की बाणी दे तोली है क्योंकि भाई गुरदास जी दी बाणी तो गुरु की बाणी दी कुंजी है। ये विवाद सिखां विच इतना वध्या कि गुरु अर्जन साहब जी तक ये मसला पहुंचया। सतगुरां ने वचन कीता भाई सिखो भाई गुरदास जी दी बाणी गुरु दी बाणी दे अनुसार है। हां जेड़ी बाणी व्यक्ति किरत बाणी जो द्वैष करके ईरखा करके गुरबाणी दे तुल रची गई होवे ओह नहीं पढ़नी सिख ने। पर भाई गुरदास जी दी बाणी तां सिख पढ़ सकदे ने क्योंकि भाई गुरदास जी दी बाणी पढ़े बिना सिखी दा बोध नहीं हुंदा। सिखी की है गुरसिखी दी परिभाषा की है इहदा जिहड़ा ज्ञान है वह भाई गुरदास जी की बाणी चो हुंदा। इस करके सिख भाई गुरदास जी की बाणी पढ़ सकते ने सुन सकते ने विचार सकते ने। इस करके पंथ ने भी यह मता पास किया है कि गुरु घर दे विच श्री गुरु ग्रंथ साहब जी की बाणी भाई गुरदास जी की बाणी भाई नंद लाल जी की बाणी और दसवें पातशाह जी की बाणी इन्हां बाणियां दा कीर्तन किया जा सकता है गुरबाणी दे कीर्तन वांगर। सो सतगुरु सच्चे पातशाह जी महाराज जी ने संसा गुरसिखां दे हिरदयां चों निवृत किया है। होर कुछ सिख सतगुरां दे चरणां च आ रहे ने आओ मन बिरतियां काबिर करिए सतगुरां दा पवित्र पावन इतिहास सरवण करन तो पहलां गुरु चरणां विच हाजरी लवाउंदे आखीए जी सतनाम
श्री वाहे गुरु साहिब जी।
सतनाम
श्री वाहे गुरु साहिब जी। चौपाई ਅਣਦ ਮੁਰਾਰੀ ਸੁਮਤ ਮਾਨੀ।
ਭਾਈ ਅਣਦ ਇਹਨਾਂ ਦਾ ਨਾਂ ਹੈ, ਮੁਰਾਰੀ ਇਹਨਾਂ ਦੀ ਜਾਤ ਹੈ। ਭਾਈ ਅਣਦ ਮੁਰਾਰੀ ਜੀ ਜੋ ਬੜੇ ਸੁਮਤ ਵਾਲੇ, ਸਿਆਣੇ, ਸਦਬੁੱਧੀ ਵਾਲੇ ਮਹਾਨ ਗੁਰਸਿੱਖ ਹਨ।
ਮਹਾਂਪੁਰਖ ਸਿੱਖ ਆਤਮ ਗਿਆਨੀ।
ਭਾਈ ਅਣਦ ਮੁਰਾਰੀ ਜੀ ਮਹਾਂਪੁਰਖ ਸਨ ਔਰ ਆਤਮ ਗਿਆਨੀ ਸਿੱਖ ਸੀ। ਇਹਨਾਂ ਦੇ ਅੰਦਰ ਆਤਮਾ ਦਾ ਗਿਆਨ ਜਿਹੜਾ ਹੈ ਉਹ ਪ੍ਰਗਟ ਹੋ ਚੁੱਕਾ ਹੈ।
ਨਾਨੋ ਲਟਕਣ ਜਾਤ ਸੁਜਾਨਾ।
ਭਾਈ ਨਾਨੋ ਜੀ ਲਟਕਣ ਇਹਨਾਂ ਦੀ ਜਾਤ ਹੈ। ਭਾਈ ਨਾਨੋ ਜੀ ਲਟਕਣ ਜਾਤੀ ਦੇ ਧਾਰਦੀ ਵੀ ਬੜੇ ਸੁਜਾਨ ਸਿਆਣੇ ਸਿੱਖ ਹਨ।
ਬਿੰਦ ਰਾਓ ਸਿੱਖ ਮਿਲ ਕਲਿਆਨਾ।
ਭਾਈ ਬਿੰਦ ਰਾਓ ਜੀ ਇਹ ਵੀ ਬੜੇ ਗੁਰਮੁਖ ਪਿਆਰੇ ਸਿੱਖ ਨੇ ਔਰ ਆਪਣੇ ਕਲਿਆਣ ਵਾਸਤੇ, ਆਪਣੀ ਮੋਕਸ਼ ਵਾਸਤੇ, ਮੁਕਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਚ ਆਏ ਹਨ।
ਆਲਮ ਚੰਦ ਹਾਂਡਾ ਜੋ ਉਚਾਰਾ।
ਭਾਈ ਆਲਮ ਚੰਦ ਜੀ ਇਹ ਵੀ ਗੁਰੂ ਕੇ ਸਿੱਖ ਨੇ, ਹਾਂਡਾ ਇਹਨਾਂ ਦੀ ਜਾਤ ਸੀ। ਭਾਈ ਆਲਮ ਚੰਦ ਹਾਂਡਾ ਜੀ ਇਹ ਵੀ ਗੁਰੂ ਕੇ ਪਿਆਰ ਵਾਲੇ ਸਿੱਖ ਹਨ।
ਤਾਲਵਾੜ ਬੋਰੋ ਸੈ ਸਾਰਾ।
ਭਾਈ ਸੰਸਾਰਾ ਜੀ ਜਿਨ੍ਹਾਂ ਦਾ ਤਾਲਵਾੜ ਗੋਤਰ ਹੈ, ਤਾਲਵਾੜ ਗੋਤਰ ਦੇ ਧਾਰਦੀ ਭਾਈ ਸੰਸਾਰਾ ਜੀ,
ਸਭ ਮਿਲ ਕਰ ਜਿਨ ਮਨ ਜਗਿਆ ਸੀ।
ਉਪਰੋਕਤ ਦੱਸੇ ਹੋਏ ਜਿੰਨੇ ਸਿੱਖ ਨੇ ਇਹ ਸਾਰੇ ਸਿੱਖ ਮਿਲ ਕੇ ਆਏ ਨੇ, ਇਹਨਾਂ ਦੇ ਸਾਰਿਆਂ ਦੇ ਮਨਾਂ ਚ ਜਗਿਆਸਾ ਹੈ। ਇਹਨਾਂ ਸਾਰਿਆਂ ਦੇ ਮਨ ਜਿਹੜੇ ਨੇ ਉਹ ਜਗਿਆਸੂਆਂ ਵਾਂਗਰ ਬਣੇ ਹੋਏ ਨੇ। ਖਾਲਸਾ ਜੀ ਜਗਿਆਸੂ ਉਹਨੂੰ ਕਹਿੰਦੇ ਨੇ ਜਿਹਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਆਸ ਹੋਵੇ, ਅਕਾਲ ਪੁਰਖ ਨੂੰ ਮਿਲਣ ਦੀ ਆਸ ਹੋਵੇ, ਉਹ ਜਗਿਆਸੂ ਹੈ। ਜਾਂ ਜਿਹਦੇ ਅੰਦਰ ਮੁਕਤੀ ਦੀ ਪ੍ਰਾਪਤੀ ਦੀ ਇੱਛਾ ਹੋਵੇ, ਜਗਿਆਸਾ ਹੋਵੇ, ਉਹਨੂੰ ਵੀ ਜਗਿਆਸੂ ਕਹਿੰਦੇ ਨੇ। ਇਹ ਜਿੰਨੇ ਸਿੱਖ ਨੇ, ਭਾਈ ਅਣਦ ਮੁਰਾਰੀ ਜੀ ਔਰ ਭਾਈ ਨਾਨੋ ਜੀ, ਭਾਈ ਆਲਮ ਚੰਦ ਜੀ, ਭਾਈ ਸੰਸਾਰਾ ਜੀ, ਭਾਈ ਬਿੰਦ ਰਾਓ ਜੀ, ਇਹ ਸਾਰੇ ਆਪਣੇ ਮਨ ਦੇ ਵਿੱਚ ਜਗਿਆਸਾ ਧਾਰ ਕੇ ਮਿਲ ਕੇ ਆਏ ਹਨ।
ਆਏ ਸ਼੍ਰੀ ਅਰਜਨ ਕੇ ਪਾਸੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਆਏ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਨ।
ਕਰ ਬੰਦਨ ਕੋ ਅਰਜ ਗੁਜਾਰੀ, ਗੁਰੂ ਗਰੀਬ ਨਿਵਾਜ ਮੁਰਾਰੀ।
ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਕੇ, ਨਮਸਕਾਰ ਕਰਕੇ ਇਹਨਾਂ ਨੇ ਬੜੇ ਅਦਬ ਸਤਿਕਾਰ ਨਾਲ ਬੈਠਣਾ ਕੀਤਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ, ਅਰਜ ਕਰਦਿਆਂ ਇਹ ਬੋਲੇ ਤੇ ਕਹਿਣ ਲੱਗੇ,
ਦਿਓ ਉਪਦੇਸ਼ ਹਰੋ ਦੁੱਖ ਪਾਰਾ, ਸ਼ਰਨ ਪਰੇ ਸਭ ਕਰੋ ਉਧਾਰਾ।
ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਕੇ ਕਹਿਣ ਲੱਗੇ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਕਿਰਪਾ ਕਰਕੇ, ਦਇਆ ਕਰਕੇ ਸਾਨੂੰ ਉਪਦੇਸ਼ ਦਿਓ, ਕਿਉਂਕਿ ਅਸੀਂ ਬੜੇ ਭਾਰੇ ਡਾਢੇ ਦੁੱਖ ਕਰਕੇ ਦੁਖੀ ਹਾਂ ਔਰ ਉਹ ਡਾਢਾ ਦੁੱਖ ਹੈ ਜਨਮ ਤੇ ਮਰਨ ਦਾ। ਹੇ ਸਤਿਗੁਰੂ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ, ਆਪ ਦੀ ਕਿਰਪਾ ਕਰਕੇ ਸਾਡਾ ਉਧਾਰ ਕਰੋ, ਸਾਨੂੰ ਆਪ ਜੀ ਆਪਣਾ ਪਵਿੱਤਰ ਪਾਵਨ ਉਪਦੇਸ਼ ਦਾ ਦਾਨ ਬਖਸ਼ੋ।
ਸ੍ਰੀ ਸਤਿਗੁਰ ਜੀ ਬਾਤ ਪ੍ਰਕਾਸ਼ਾ, ਕਰੋ ਸ਼ਬਦ ਕੋ ਨਿਤ ਅਭਿਆਸਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ ਏਦਾਂ ਕਰੋ, ਸ਼ਬਦ ਦਾ ਅਭਿਆਸ ਕਰਿਆ ਕਰੋ। ਗੁਰੂ ਦਾ ਜੋ ਪਵਿੱਤਰ ਸ਼ਬਦ ਹੈ, ਗੁਰੂ ਕੇ ਸ਼ਬਦ ਦਾ ਅਭਿਆਸ ਕਰਿਆ ਕਰੋ, ਪੁਨਾ ਪੁਨਾ ਬਾਰ ਬਾਰ ਜੋ ਸ਼ਬਦ ਦੀ ਕਮਾਈ ਕਰਿਆ ਕਰੋ।
ਸਿੱਖ ਸੰਤਨ ਕੀ ਸੇਵਾ ਧਰੀਐ, ਸਤ ਨਾਮ ਕੋ ਸਿਮਰਨ ਕਰੀਐ।
ਸਿੱਖਾਂ ਦੀ ਔਰ ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰਿਆ ਕਰੋ ਔਰ ਜੋ ਸੱਚਾ ਨਾਮ ਹੈ ਵਾਹਿਗੁਰੂ ਗੁਰਮੰਤਰ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ ਹੈ, ਨਾਮ ਦਾ ਸਿਮਰਨ ਕਰਨਾ ਹੈ, ਨਾਮ ਦੀ ਕਮਾਈ ਕਰਨੀ ਹੈ,
ਤੇ ਨਾਮ ਦੇ ਸਿਮਰਨ ਦੇ ਨਾਲ ਨਾਲ ਮਹਾਂਪੁਰਖਾਂ ਗੁਰਸਿੱਖਾਂ ਸੰਤਾਂ ਦੀ ਸੇਵਾ ਕਰਨੀ ਹੈ।
ਸੁਨਤ ਗੁਰੂ ਤੇ ਸਭਨ ਬਖਾਨਾ,
ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਸਿੱਖ ਬੋਲੇ। ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਹਮ ਜਬ ਸ਼ਬਦ ਸੁਨੇ ਦੇ ਕਾਨਾ,
ਕਹਿਣ ਲੱਗੇ ਸਤਿਗੁਰੂ ਜੀ ਜਦੋਂ ਅਸੀਂ ਗੁਰੂ ਕਾ ਸ਼ਬਦ ਆਪਣੇ ਕੰਨਾਂ ਨਾਲ ਸੁਣਦੇ ਹਾਂ, ਗੁਰਬਾਣੀ ਆਪਣੇ ਕੰਨਾਂ ਦੇ ਨਾਲ ਸੁਣਦੇ ਹਾਂ,
ਤਬ ਮਨ ਨਿਮਰ ਸਿਮਰ ਸਤਨਾਮ,
ਜਦੋਂ ਅਸੀਂ ਸੁਣਦੇ ਹਾਂ ਗੁਰੂ ਕਾ ਸ਼ਬਦ ਉਦੋਂ ਸਾਡਾ ਮਨ ਨਿਮਰਤਾ ਸਹਿਤ ਹੋ ਜਾਂਦਾ ਹੈ, ਸਾਡਾ ਮਨ ਨਿਮਰ ਹੋ ਜਾਂਦਾ ਹੈ ਔਰ ਸਾਡੇ ਮਨ ਦੇ ਵਿੱਚ ਨਾਮ ਦਾ ਸਿਮਰਨ ਵੀ ਚੱਲ ਪੈਂਦਾ। ਜਦੋਂ ਅਸੀਂ ਗੁਰਬਾਣੀ ਸੁਣਦੇ ਹਾਂ, ਗੁਰੂ ਕਾ ਸ਼ਬਦ ਸੁਣਦੇ ਹਾਂ ਤੇ ਗੁਰੂ ਦਾ ਸ਼ਬਦ ਸੁਣਦਿਆਂ ਮਨ ਵਿੱਚ ਨਿਮਰਤਾ ਆਉਂਦੀ ਹੈ ਤੇ ਜਦੋਂ ਮਨ ਨਿਮਰਤਾ ਸਹਿਤ ਹੁੰਦਾ ਉਦੋਂ ਫਿਰ ਮਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਕਰਦਾ ਹੈ। ਵਾਹਿਗੁਰੂ 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 ਦਾ ਜਾਪ ਉਹ ਸਾਡੇ ਹਿਰਦੇ ਵਿੱਚ ਸਾਡੇ ਮਨ ਚ ਹੁੰਦਾ ਹੈ।
ਪੁਨ ਵਿਵਹਾਰ ਕਰੇ ਜਬ ਧਾਮ,
ਜਦੋਂ ਅਸੀਂ ਗੁਰਬਾਣੀ ਸੁਣਨੀ ਬੰਦ ਕਰਦੇ ਹਾਂ, ਉੱਠ ਕੇ ਜਾਂਦੇ ਹਾਂ ਆਪਣੇ ਘਰਾਂ ਦੇ ਕੰਮ ਕਾਰ ਕਰਦੇ ਹਾਂ ਤੇ ਸਾਨੂੰ ਸਾਡੇ ਘਰਾਂ ਦੇ ਕੰਮ ਕਾਰ ਚੇਤੇ ਆਉਂਦੇ ਨੇ, ਦੁਨੀਆਦਾਰੀ ਦੇ ਜਦੋਂ ਕੰਮ ਕਾਰ ਘਰਾਂ ਦੀ ਕਿਰਤ ਬਿਰਤ ਜਾ ਕੇ ਕਰਦੇ ਹਾਂ,
ਬਿਸਰ ਜਾਤ ਨੈ ਚਿਤ ਮੈਂ ਰਹੇ,
ਉਦੋਂ ਸਾਨੂੰ ਨਾਮ ਵਿਸਰ ਜਾਂਦਾ। ਜਦੋਂ ਤੱਕ ਤਾਂ ਅਸੀਂ ਸ਼ਬਦ ਸੁਣਦੇ ਹਾਂ ਉਦੋਂ ਤੱਕ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਚੱਲੀ ਜਾਂਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਸੀਂ ਘਰਾਂ ਦੇ ਕੰਮ ਕਾਰ ਕਰਦੇ ਹਾਂ ਜਾਂ ਸੰਸਾਰ ਦੇ ਵਿਵਹਾਰਾਂ ਚ ਲੱਗਦੇ ਹਾਂ ਤੇ ਸੰਸਾਰ ਦੇ ਜਿਹੜੇ ਵਿਵਹਾਰ ਕਾਰ ਵਿਹਾਰ ਨੇ ਉਹ ਵੀ ਕਰਨੇ ਜ਼ਰੂਰੀ ਨੇ, ਗ੍ਰਿਸਤੀ ਆ, ਜਦੋਂ ਉਹਨਾਂ ਕਾਰਾਂ ਵਿਹਾਰਾਂ ਵਿੱਚ ਲੱਗਦੇ ਹਾਂ ਮਹਾਰਾਜ ਸਾਨੂੰ ਨਾਮ ਵਿਸਰ ਜਾਂਦਾ ਹੈ, ਸਾਨੂੰ ਪਰਮੇਸ਼ਰ ਦਾ ਇਹ ਪਵਿੱਤਰ ਨਾਮ ਭੁੱਲ ਜਾਂਦਾ ਹੈ।
ਸੁਣ ਸਤਿਗੁਰ ਤਿੰਨ ਸੌ ਤਬ ਕਹੇ,
ਐਸਾ ਕਿਉਂ ਹੁੰਦਾ ਸਾਨੂੰ ਇਹ ਨਹੀਂ ਪਤਾ ਲੱਗਾ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਬੋਲੇ, ਇਹਨਾਂ ਸਿੱਖਾਂ ਨੂੰ ਕਹਿਣ ਲੱਗੇ ਗਰੀਬਨ ਵਾਜ ਦਇਆ ਨਿਧ ਸਤਿਗੁਰੂ ਜੀ,
ਅਜੋ ਤੁਮਾਰੇ ਉਰੇ ਅਭਿਆਸ,
ਕਹਿਣ ਲੱਗੇ ਭਾਈ ਸਿੱਖੋ ਜਦੋਂ ਕਾਰ ਵਿਹਾਰ ਕਰਦੇ ਉਦੋਂ ਤੁਹਾਨੂੰ ਨਾਮ ਵਿਸਰ ਜਾਂਦਾ, ਇਹਦਾ ਮਤਲਬ ਹੈ ਤੁਹਾਡਾ ਅੰਦਰ ਦਾ ਅਭਿਆਸ ਹਾਲੇ ਪੱਕਾ ਨਹੀਂ ਹੋਇਆ। ਜਦੋਂ ਤੱਕ ਅਭਿਆਸ ਦ੍ਰਿੜ ਨਾ ਹੋਵੇ ਉਦੋਂ ਤੱਕ ਇਹੋ ਜਿਹੀ ਹਾਲਤ ਹੁੰਦੀ ਹੈ, ਇਹਦੇ ਵਾਸਤੇ ਅਭਿਆਸ ਦ੍ਰਿੜ ਕਰਨਾ ਪੈਂਦਾ। ਮਹਾਰਾਜ ਜੀ ਕਹਿੰਦੇ ਹਾਲੇ ਤੱਕ ਤੁਹਾਡੇ ਅੰਦਰ ਜਿਹੜਾ ਗੁਰੂ ਦੇ ਸ਼ਬਦ ਦਾ ਅਭਿਆਸ ਹੈ ਉਹ ਹਾਲੇ ਦ੍ਰਿੜ ਨਹੀਂ ਹੋਇਆ, ਪੱਕਾ ਨਹੀਂ ਹੋਇਆ।
ਨੈ ਦ੍ਰਿੜ ਪਾਇਓ ਕਰੋ ਨਿਰਜਾਸ,
ਗੱਲ ਦਾ ਨਿਰਣਾ ਕਰ ਲਓ ਤੁਸੀਂ ਕਿ ਤੁਹਾਡੇ ਅੰਦਰ ਹਾਲੇ ਗੁਰੂ ਦੇ ਸ਼ਬਦ ਦਾ ਅਭਿਆਸ ਦ੍ਰਿੜ ਨਹੀਂ ਹੋਇਆ, ਤੁਹਾਡੇ ਹਿਰਦਿਆਂ ਵਿੱਚ ਨਾਮ ਦਾ ਅਭਿਆਸ ਹਾਲੇ ਤੱਕ ਦ੍ਰਿੜ ਨਹੀਂ ਹੋਇਆ, ਪੱਕਾ ਨਹੀਂ ਹੋਇਆ। ਇਸ ਗੱਲ ਦਾ ਨਿਰਣਾ ਤੁਸੀਂ ਆਪਣੇ ਹਿਰਦੇ ਚ ਕਰਕੇ ਵੇਖ ਲਓ।
ਅਨਕ ਜਨਮ ਦੁਰਮਤ ਵਿਵਹਾਰਾ,
ਮਹਾਰਾਜ ਜੀ ਕਹਿੰਦੇ ਅਨੇਕਾਂ ਜਨਮਾਂ ਵਿੱਚ ਬੰਦਾ ਦੁਰਮਤ ਧਾਰਨ ਕਰਕੇ ਰੱਖਦਾ, ਅਨੇਕਾਂ ਜਨਮਾਂ ਵਿੱਚ ਭੈੜੀ ਤੇ ਖੋਟੀ ਮਤ ਧਾਰ ਕੇ ਬੰਦਾ ਮਾੜੇ ਵਿਵਹਾਰ ਕਰਦਾ, ਭੈੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦਾ ਹੈ।
ਸੋ ਅਭਿਆਸ ਬਲੀ ਔਰ ਤਾਰਾ,
ਜਿਹੜਾ ਉਹ ਅਭਿਆਸ ਹੈ ਉਹ ਬੜਾ ਬਲੀ ਹੋ ਕੇ ਹਿਰਦੇ ਵਿੱਚ ਧਾਰਨ ਕੀਤਾ, ਜਿਹੜੇ ਸੰਸਾਰ ਦੇ ਕੰਮ ਕਾਰ ਨੇ ਦੁਨੀਆਂ ਦੇ ਵਿਵਹਾਰਾਂ ਦੀ ਜਿਹੜੀ ਰੀਤ ਹੈ ਉਹ ਕਈ ਜਨਮਾਂ ਦੀ ਸਾਡੇ ਅੰਦਰ ਚੱਲਦੀ ਆਉਂਦੀ ਹੈ, ਇਸ ਕਰਕੇ ਜਿਹੜਾ ਉਹ ਵਿਵਹਾਰ ਕਰਨ ਦੀ ਰੀਤ ਹੈ ਉਹ ਅਸੀਂ ਆਪਣੇ ਹਿਰਦੇ ਚ ਉਹਦਾ ਅਭਿਆਸ ਜਿਹੜਾ ਉਹ ਬੜਾ ਪੱਕਾ ਕਰਕੇ ਧਾਰਨ ਕੀਤਾ ਹੋਇਆ ਹੈ।
ਗੁਰੂ ਸ਼ਬਦ ਮੈਂ ਅਭੇ ਅਭਿਆਸਾ,
ਗੁਰੂ ਦੇ ਸ਼ਬਦ ਦਾ ਅਭਿਆਸ ਤੁਸੀਂ ਹੁਣ ਕਰਨ ਲੱਗੇ ਹੋ, ਸੰਸਾਰ ਦੇ ਵਿਵਹਾਰਾਂ ਦਾ ਅਭਿਆਸ ਤੁਹਾਡੇ ਅੰਦਰ ਪਹਿਲਾਂ ਦਾ ਚੱਲਦਾ ਆਉਂਦਾ, ਗੁਰ ਸ਼ਬਦ ਦਾ ਅਭਿਆਸ ਹਾਲੇ ਤੁਸੀਂ ਹੁਣੇ ਹੀ ਕਰਨ ਲੱਗੇ ਹੋ।
ਭਇਓ ਅਲਪਈ ਨਹੀਂ ਪ੍ਰਕਾਸ਼ਾ,
ਗੁਰੂ ਦੇ ਸ਼ਬਦ ਦਾ ਅਭਿਆਸ ਤੁਹਾਡੇ ਅੰਦਰ ਥੋੜਾ ਹੀ ਚੱਲਿਆ, ਹਾਲੇ ਗੁਰ ਸ਼ਬਦ ਦੇ ਅਭਿਆਸ ਦਾ ਪ੍ਰਕਾਸ਼ ਤੁਹਾਡੇ ਹਿਰਦੇ ਚ ਪੂਰਾ ਨਹੀਂ ਹੋਇਆ। ਹੁਣ ਜਿਹੜੇ ਕੰਮ ਦੀ ਬੰਦੇ ਨੂੰ ਆਦਤ ਕਈ ਜਨਮਾਂ ਦੀ ਪਈ ਆ ਉਹਨੂੰ ਇਕਦਮ ਤਾਂ ਨਹੀਂ ਨਾ ਆਪਾਂ ਛੱਡ ਸਕਦੇ, महाराज जी कहते कई जन्मां दी जिहड़ी आदत सुभाव बंदे दा बनिया होया है वह एकदम किवें छड्डांगे उहनूं छड्डण वास्ते गुर शब्द का अभ्यास जे तुसी आखो भी दो चार महीनिया च जां दो चार सालां विच असी शब्द का अभ्यास करके वह माड़ा सुभाव छड्ड देंगे किवें छड्डोगे वह सुभाव सैकड़े सालां दा तुहाडे अंदर बनिया होया है ते गुर शब्द का अभ्यास तुसी हाले हुणे हुणे नवा नवा करन लगे हो इस करके गुर शब्द का अभ्यास करद्या करद्या समा लगेगा हाले समा लगेगा फिर समा बनेगा ते गुर शब्द का तुहाडे हिरदे च प्रकाश होवेगा।
बहुत दिन को दृढ़ता ने अभिमान
बड़े दिनां दा तुहाडे अंदर शरीर का अभिमान बनिया होया कि मैं शरीर हां मैं तन हां तन का अभिमान तन का हंकार जड़ा है ये बड़े लम्मे अरसे तो बड़े लम्मे समय तो तुहाडे अंदर बनिया होया है।
सने सने कीजे इस हान
एको दिन च खत्म नहीं होना एक साल च खत्म नहीं होना हो सकता एक जन्म च भी खत्म ना हो वे। इस करके महाराज जी कहते जड़ा तुहाडे तन का अभिमान है ना इनू सने सने सहजे सहजे पहला अपने शरीर का अभिमान छड़ो अपने तन का जड़ा अभिमान है एदा सहजे सहजे त्याग करो और अपने हिरदे च गुरु दे शब्द का अभ्यास पक्का करो।
पठन श्रवण नित करो विसाला
गुरु के शब्द नू पढ़ो प्यार नल सुनो ते वध तो वध समा गुरबाणी पढ़न ते सुनन विच बतीत करो।
दृढ़ अभ्यास शब्द जिस काला
अच्छा कहते जदों तुहाडे हिरदे च शब्द दा अभ्यास दृढ़ हो जाएगा दृढ़ करन वास्ते अभ्यास ना करना पैना ना साल भी लग सकदा है दस साल भी लग सकदे ने अभ्यास करी चलो हो सकदा महीने च ही गल बन जे हो सकदा एक दिन च ही गल बन जे ये तो साडे मन की हालत है ना कि किस तरह गुरु के शब्द नाल जुड़दा है। महाराज जी कहते गुरु के शब्द का अभ्यास जदों तुहाडे अंदर पक्का हो जाएगा दृढ़ हो जाएगा
ओए बिसमरन तन अभिमान
फिर तुहाडे अंदरों तन का अभिमान चला जाएगा शरीर का जड़ा अभिमान है शरीर की जड़ी होम है शरीर का जड़ा हंकार है ए तुहाडे अंदरों हिरदे चो चला जाएगा।
तब तुमरी होवे कल्याण
फिर तुहाडी कल्याण होवेगी फिर तुहाडी मुक्ति होवेगी।
नीर प्रवाह होत है जैसे
जी हुण प्रमाण दिंदे ने उदाहरण दे के गल समझाउंदे ने कहिंदे जिवें पानी दा प्रवाह हुंदा है जल दा पानी दा प्रवाह जिस जगह तो वह रहा जिवें नदी चो पानी वह रहा जा किसे दरिया विचों जा कोई जगह है खाल है जिदे विचों पानी दा प्रवाह चल रहा है।
सने सने उल्टे बिद कैसे
हुण जिधर एक पासे पानी दा बहाव वह रहा उहनू बदला के दूजे पासे बहाण वास्ते कुछ ना कुछ तां करना पवेगा ना एक तां पानी दा सुभाव बनिया होया वी जिधर निवाण है उधर नू चल रहा हुण उथों उल्टा के उस पानी नू दूजे पासे बहाणा है उदे वास्ते पहला कोई ना कोई अभ्यास करना पवेगा खाल पानी पवेगी सहजे सहजे पानी जदों दूजे पासे नू चलेगा फिर उधर उदा प्रवाह बनेगा।
करे यतन वो अनथल बहे
बड़े यतन करन तो बाद ओ पानी दूजी थां ते वगदा नहीं तो उसे थां ते वगदा टुरिया जांदा जिथे पहला टुरदा है।
नाए ता प्रथम था नहीं रहे
ओ पानी पहले थां ते वगदा चलिया जांदा है जे ओनू यतन करके दूजे थां तो बहाइए फिर वो दूजे पासे बह के चलदा है।
पूरब करिए मन नीवान
करके महाराज जी कहंदे भाई सिखो पहला अपने मन नू नीवा करो पानी उत्थे टिकदा जिधर निवान होवे पानी चले निवान नू पानी तां निवान वाले पासे चलदा है इसे तरह जिहड़ा नाम है ना ये भी उत्थे टिकदा जिथे नीवा थां है जिथे निम्रता है जिथे हलीमी है जिथे निर्माणता है जिथे होमै ते हंकार दा टिकदा उत्थे नाम दा पानी नहीं टिकदा नाम दा जल उत्थे टिकना जिथे निम्रता है ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਪਹਿਲਾਂ ਆਪਣੇ ਮਨ ਨੂੰ ਨੀਵਾਂ ਕਰੋ, ਆਪਣੇ ਮਨ ਨੂੰ ਨਿਮਰਤਾ ਸਹਿਤ ਕਰੋ।
ਪਾਵੋ ਬੰਦ ਬ੍ਰਿਤ ਬ੍ਰਹਮ ਗਿਆਨ,
ਫਿਰ ਮਨ ਨੂੰ ਨੀਵਾਂ ਕਰਕੇ ਬ੍ਰਹਮ ਗਿਆਨ ਦਾ ਬੰਨ ਪਾ ਕੇ ਰੱਖੋ। ਪਾਣੀ ਨੂੰ ਰੋਕਣ ਵਾਸਤੇ ਬੰਨ ਵੀ ਪਾਉਣਾ ਪੈਂਦਾ ਤਾਂ ਪਾਣੀ ਟਿਕਦਾ। ਇਸ ਕਰਕੇ ਬ੍ਰਹਮ ਗਿਆਨ ਦਾ ਜਿਹੜਾ ਬੰਨ ਹੈ, ਮਹਾਰਾਜ ਜੀ ਕਹਿੰਦੇ ਉਹ ਆਪਣੀ ਬਿਰਤੀ ਚ ਬੰਨ ਕੇ ਰੱਖੋ।
ਸਤ ਸੰਤੋਖ ਆਦ ਗੁਣ ਧਰੇ,
ਸਤ ਸੰਤੋਖ ਦਇਆ ਖਿਮਾ ਪ੍ਰਤੀਕਸ਼ਾ ਧੀਰਜ ਸਮ ਦਮ ਉਪਰਾਮਤਾ ਵੈਰਾਗ, ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਚ ਧਾਰਨ ਕਰਨਾ ਹੈ।
ਇਨ ਯਤਨੋ ਤੇ ਸੋ ਮੁਰ ਪਰੇ,
ਜਦੋਂ ਇਹ ਯਤਨ ਕਰੋਗੇ ਤੇ ਫਿਰ ਇਹ ਜਿਹੜਾ ਨਾਮ ਹੈ ਇਹ ਮੁੜ ਕੇ ਤੁਹਾਡੇ ਹਿਰਦੇ ਚ ਆ ਕੇ ਟਿਕੇਗਾ, ਫਿਰ ਤੁਹਾਡਾ ਮਨ ਵੀ ਟਿਕਾਅ ਵਿਚ ਆਵੇਗਾ ਔਰ ਤੁਹਾਡੇ ਮਨ ਚ ਪਰਮੇਸ਼ਰ ਦੇ ਸਿਮਰਨ ਦੀ ਦਾਤ ਸਦਾ ਵਾਸਤੇ ਜੁੜ ਜਾਏਗੀ, ਬਣ ਜਾਏਗੀ ਔਰ ਇੱਕ ਨਿਮਖ ਮਾਤਰ ਦਾ ਸਮਾਂ ਵੀ ਤੁਹਾਡੇ ਹਿਰਦੇ ਚੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰੇਗਾ।
ਜਬ ਪਰਵਾਹ ਇਤ ਦਿਸ਼ ਕੋ ਪਇਓ,
ਇਹ ਪਰਵਾਹ ਇਸ ਪਾਸੇ ਨੂੰ ਬਹਿ ਤੁਰਿਆ, ਅੰਤਰਮੁਖੀ ਹੋ ਕੇ ਬਹਿ ਤੁਰਿਆ।
ਬਹੁਰ ਉਪਾਏ ਨਾ ਪੁੱਛ ਰਹਿ ਗਏ,
ਕੋਈ ਉਪਾਅ ਨਹੀਂ ਕਰਨਾ ਪੈਂਦਾ, ਫਿਰ ਕੋਈ ਕਰਮ ਕਾਂਡ ਨਹੀਂ ਕਰਨੇ ਪੈਂਦੇ। ਜਦੋਂ ਇੱਕ ਵਾਰੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਹੋ ਕੇ ਬਹਿ ਤੁਰਿਆ, ਕਹਿੰਦੇ ਫਿਰ ਕੋਈ ਹੋਰ ਉਪਾਅ ਕਰਨ ਦੀ ਲੋੜ ਨਹੀਂ।
ਪ੍ਰਾਪਤ ਹੋਏ ਸੁਖੇਨ ਆਨੰਦ,
ਬੜੇ ਸੁਖੇਨ ਸੌਖੇ ਢੰਗ ਨਾਲ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਹੀਂ ਸੋ ਵਿਆਪੇ ਦੁੱਖ ਦਾ ਦੁੰਦ,
ਦੁੰਦ ਭਾਵ ਦਾ ਦੁੱਖ ਹੈ, ਫਿਰ ਉਹਨਾਂ ਜੀਵਾਂ ਨੂੰ ਨਹੀਂ ਵਿਆਪਦਾ, ਉਹ ਇਸ ਦੁੰਦ ਭਾਵ ਦੇ ਦੁੱਖ ਤੋਂ ਸਦਾ ਵਾਸਤੇ ਮੁਕਤ ਹੋ ਜਾਂਦੇ ਹਨ।
ਸ੍ਰੀ ਗੁਰ ਤੇ ਸੁਨ ਭਗਤ ਸੋਠਾਨੀ, ਭਇਓ ਮੁਰਾਰੀ ਆਤਮ ਗਿਆਨੀ।
ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਭਗਤੀ ਦਾ ਉਪਦੇਸ਼ ਸੁਣ ਕੇ ਭਾਈ ਮੁਰਾਰੀ ਜੀ ਦੇ ਅੰਦਰ ਬ੍ਰਹਮ ਗਿਆਨ ਆਤਮ ਗਿਆਨ ਸਥਿਰ ਹੋ ਗਿਆ। ਸਤਿਗੁਰਾਂ ਨੇ ਪਾਣੀ ਦੀ ਉਦਾਹਰਣ ਦੇ ਕੇ ਕਿ ਜਿਵੇਂ ਪਾਣੀ ਦਾ ਪ੍ਰਵਾਹ ਇੱਕ ਵਾਰੀ ਬਹਿ ਤੁਰੇ ਨਾ ਇੱਕ ਪਾਸੇ, ਫਿਰ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਪਾਣੀ ਨੇ ਆਪਣੇ ਆਪ ਹੀ ਵਹਿੰਦਾ ਚੱਲਿਆ ਜਾਣਾ, ਜਿੰਨਾ ਮਰਜ਼ੀ ਪਾਣੀ ਆਵੇ ਉਹਦੇ ਉਸੇ ਦਿਸ਼ਾ ਨੂੰ ਵਹਿਣਾ ਜਿੱਧਰਲੇ ਪਾਸੇ ਡਬਾਣਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਅੰਤਰਮੁਖੀ ਹੋ ਕੇ ਆਪਣੇ ਅੰਦਰ ਨੂੰ ਤੁਰ ਪੈਂਦੀ ਹੈ, ਫਿਰ ਉਹਨਾਂ ਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਸਤਿਗੁਰਾਂ ਦਾ ਇਹ ਉਪਦੇਸ਼ ਸੁਣ ਕੇ ਭਾਈ ਮੁਰਾਰੀ ਜੀ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ।
ਭਾਨੂ ਸੁਗੜ ਸੋ ਜਗਨਾਨੰਦ,
ਭਾਈ ਭਾਨੂ ਜੀ ਜੋ ਬਹੁਤ ਹੀ ਸਿਆਣੇ ਨੇ, ਸੂਹੜ ਇਨ੍ਹਾਂ ਦਾ ਗੋਤਰ ਹੈ, ਤੇ ਦੂਸਰੇ ਨੇ ਭਾਈ ਜਗਨਾਨੰਦ ਜੀ।
ਆਏ ਗੁਰੂ ਅਰਜਨ ਪਦ ਬੰਦ,
ਭਾਈ ਭਾਨੂ ਜੀ ਔਰ ਭਾਈ ਜਗਨਾਨੰਦ ਜੀ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਬੈਠ ਤੇ ਆਪਣ ਬਿਰਤਾਂਤ ਬਖਾਨਾ,
ਔਰ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਕੇ ਇਨ੍ਹਾਂ ਨੇ ਆਪਣਾ ਸਾਰਾ ਬਿਰਤਾਂਤ ਆਪਣੇ ਅੰਦਰ ਦੀ ਹਾਲਤ ਮਹਾਰਾਜ ਜੀ ਦੇ ਚਰਨਾਂ ਚ ਦੱਸੀ ਹੈ।
ਹਮ ਰੋਕੇ ਇੰਦਰੀ ਅਰ ਪ੍ਰਾਨਾ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੀਆਂ ਜਿਹੜੀਆਂ ਇੰਦਰੀਆਂ ਹਨ ਜਾਂ ਜਿਹੜੇ ਸਾਡੇ ਪ੍ਰਾਣ ਹਨ,
ਸਿਮਰਨ ਕਰੇ ਸਮੇਤ ਉਪਾਏ,
ਅਸੀਂ ਆਪਣੀਆਂ ਇੰਦਰੀਆਂ ਤੇ ਆਪਣੇ ਪ੍ਰਾਣਾਂ ਨੂੰ ਰੋਕ ਕੇ ਸਿਮਰਨ ਕਰਦੇ ਹਾਂ, ਆਪਣੀਆਂ ਇੰਦਰੀਆਂ ਨੂੰ ਵੀ ਰੋਕਦੇ, ਅੱਖਾਂ ਨੂੰ ਬੁਰਾ ਵੇਖਣ ਤੋਂ, ਕੰਨਾਂ ਨੂੰ ਬੁਰਾ ਸੁਣਨ ਤੋਂ, ਪ੍ਰਾਣਾਂ ਨੂੰ ਵੀ ਰੋਕਦੇ ਹਾਂ, ਪ੍ਰਾਣਾਂ ਤੇ ਇੰਦਰੀਆਂ ਨੂੰ ਰੋਕ ਕੇ ਅਸੀਂ ਸਿਮਰਨ ਕਰਦੇ ਹਾਂ, ਇਸ ਤਰ੍ਹਾਂ ਉਪਾਅ ਕਰਕੇ ਸਿਮਰਨ ਕਰਦੇ ਹਾਂ।
ਚਹਿਤ ਹਿਰਦੇ ਪ੍ਰਭ ਲਿਵ ਲਗ ਜਾਏ,
ਅਸੀਂ ਆਪਣੇ ਹਿਰਦੇ ਚ ਚਾਹੁੰਦੇ ਆ ਕੇ ਸਾਡੀ ਪਰਮੇਸ਼ਰ ਨਾਲ ਲਿਵ ਲੱਗ ਜਾਏ, ਅਸੀਂ ਆਪਣੀਆਂ ਇੰਦਰੀਆਂ ਤੇ ਪ੍ਰਾਣਾਂ ਨੂੰ ਰੋਕ ਕੇ ਨਾਮ ਜਪਦੇ ਹਾਂ, ਔਰ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਅੰਦਰ ਦੀ ਲਿਵ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਏ, ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਏ।
ਜਬੇ ਪਦਾਰਥ ਕੁਝ ਦ੍ਰਿਸ਼ਟਾਵੇ,
ਮਹਾਰਾਜ ਜੀ ਸਾਡੇ ਮਨ ਦੀ ਹਾਲਤ ਇਸ ਤਰ੍ਹਾਂ ਹੈ, ਜਦੋਂ ਸਾਨੂੰ ਕੋਈ ਪਦਾਰਥ ਨਜ਼ਰ ਆਉਂਦਾ, ਕੋਈ ਪਦਾਰਥ ਕੋਈ ਵਸਤੂ ਜਦੋਂ ਸਾਨੂੰ ਦਿਸ ਪੈਂਦੀ ਹੈ
ਤਬ ਹਮਾਰੋ ਮਨ ਤੇ ਚਲ ਜਾਵੇ
ਮਹਾਰਾਜ ਜੀ ਇਹ ਮਨ ਫਿਰ ਉਸ ਪਾਸੇ ਨੂੰ ਦੌੜ ਕੇ ਚਲਾ ਜਾਂਦਾ ਪਾਤਸ਼ਾਹ ਜੀ ਅਸੀਂ ਪ੍ਰਾਣ ਰੋਕਦੇ ਹਾਂ ਇੰਦਰੀਆਂ ਨੂੰ ਵੀ ਰੋਕਦੇ ਹਾਂ ਨਾਮ ਜਪਦੇ ਹਾਂ ਕਿ ਸਾਡੀ ਲਿਵ ਲੱਗ ਜਾਏ ਪਰ ਸਤਿਗੁਰੂ ਜੀ ਸਾਡਾ ਮਨ ਇਹੋ ਜਿਹਾ ਹੈ ਕਿ ਜਦੋਂ ਕੋਈ ਪਦਾਰਥ ਅਸੀਂ ਵੇਖ ਲੈਂਦੇ ਹਾਂ ਦੌੜ ਕੇ ਫਿਰ ਉਸ ਪਾਸੇ ਨੂੰ ਜਾਂਦਾ ਵੀ ਮੇਰੇ ਕੋਲ ਹੋਣਾ ਚਾਹੀਦਾ ਇਹ ਹਾਲਤ ਸਾਡੀ ਵੀ ਹੈ ਅਸੀਂ ਜਿੰਨਾ ਯਤਨ ਕਰਕੇ ਰੋਕਣਾ ਚਾਹੁੰਦੇ ਹਾਂ ਆਪਣੇ ਆਪ ਨੂੰ ਜਦੋਂ ਕੋਈ ਪਦਾਰਥ ਦਿਸਦਾ ਤੇ ਮਨ ਚ ਲੋਭ ਆ ਜਾਂਦਾ ਵੀ ਮੇਰੇ ਕੋਲ ਹੋਣਾ ਚਾਹੀਦਾ ਵਧੀਆ ਮਕਾਨ ਮੇਰੇ ਕੋਲ ਹੋਵੇ ਵਧੀਆ ਸੁੱਖ ਸਹੂਲਤਾਂ ਸਾਧਨ ਇਹੋ ਜਿਹੇ ਮੇਰੇ ਕੋਲ ਵੀ ਹੋਣੇ ਚਾਹੀਦੇ ਨੇ ਮੇਰੇ ਕੋਲ ਵੀ ਆਹ ਚੀਜ਼ ਹੋਵੇ ਉਹ ਸਿੱਖਾਂ ਦੀ ਵੀ ਇੱਦਾਂ ਦੀ ਹਾਲਤ ਸੀ ਅੰਦਰ ਦੀ ਕਹਿਣ ਲੱਗੇ ਮਹਾਰਾਜ ਜਦੋਂ ਕੋਈ ਪਦਾਰਥ ਵੇਖਦੇ ਹਾਂ ਤੇ ਪਦਾਰਥਾਂ ਨੂੰ ਵੇਖ ਕੇ ਸਾਡੇ ਮਨ ਚ ਫੇਰ ਇੱਛਾ ਜਾਗ ਪੈਂਦੀ ਹੈ ਸਾਡਾ ਮਨ ਫੇਰ ਉਹਨਾਂ ਪਦਾਰਥਾਂ ਵਿੱਚ ਜਾ ਕੇ ਜੁੜ ਜਾਂਦਾ ਲੱਗ ਜਾਂਦਾ ਹੈ
ਵਾਸ਼ਨ ਛੈ ਅਰ ਮਨ ਕੋ ਨਾਸ਼
ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੋ ਸੁਣੋ ਤੁਹਾਨੂੰ ਤਿੰਨ ਚੀਜ਼ਾਂ ਕਰਨੀਆਂ ਪੈਣੀਆਂ ਜੇ ਤੁਸੀਂ ਆਪਣਾ ਮਨ ਟਿਕਾਣਾ ਚਾਹੁੰਦੇ ਹੋ ਨਾ ਖਾਲਸਾ ਜੀ ਵੇਖੋ ਗੁਰੂ ਸਾਹਿਬ ਜੀ ਵੱਖੋ ਵੱਖਰੇ ਢੰਗ ਨਾਲ ਸਭ ਨੂੰ ਉਪਦੇਸ਼ ਦੇ ਰਹੇ ਨੇ ਕਿ ਕੋਈ ਸਿੱਖ ਜਿਹੜਾ ਵੀ ਤਰੀਕਾ ਅਪਣਾ ਲਵੇ ਤਰੀਕੇ ਕਈ ਨੇ ਪਹੁੰਚਣਾ ਮੰਜ਼ਿਲ ਦਾ ਟਿਕਾਣਾ ਇੱਕੋ ਹੀ ਹੈ ਰਸਤੇ ਕਈ ਸਤਿਗੁਰੂ ਜੀ ਦੱਸ ਰਹੇ ਨੇ ਕਿਸੇ ਨੂੰ ਕੋਈ ਰਸਤਾ ਮਾਫਕ ਹੈ ਕਿਸੇ ਨੂੰ ਕੋਈ ਹੈ ਕਿਸੇ ਨੂੰ ਕੋਈ ਰਸਤਾ ਮਾਫਕ ਆ ਜਾਏ ਸਤਿਗੁਰੂ ਜੀ ਕਹਿੰਦੇ ਪਹੁੰਚਣਾ ਇੱਕੋ ਟਿਕਾਣੇ ਤੇ ਹੈ ਮੰਜ਼ਿਲ ਇੱਕੋ ਹੀ ਆਤਮਾ ਦੇ ਗਿਆਨ ਦੀ ਸਤਿਗੁਰੂ ਕਹਿਣ ਲੱਗੇ ਭਾਈ ਸਿੱਖੋ ਤੁਹਾਨੂੰ ਤਿੰਨ ਕੰਮ ਕਰਨੇ ਪੈਣੇ ਨੇ ਇੱਕ ਤਾਂ ਵਾਸ਼ਨਾ ਛੈ ਵਾਸ਼ਨ ਛੈ ਦਾ ਮਤਲਬ ਹੁੰਦਾ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਖਤਮ ਕਰਨਾ ਦੂਸਰਾ ਹੈ ਮਨ ਦਾ ਨਾਸ ਕਰਨਾ ਮਨ ਨੂੰ ਖਤਮ ਕਰ ਦੇਣਾ ਕਿਉਂਕਿ ਮਨ ਕਿਹਨੂੰ ਕਹਿੰਦੇ ਨੇ ਫੁਰਨਿਆਂ ਤੇ ਕਫੁਰਨਿਆਂ ਦੇ ਸਮੂਹ ਨੂੰ ਮਨ ਕਹਿੰਦੇ ਨੇ ਮਨ ਕੀ ਹੈ ਫੁਰਨੇ ਕਫੁਰਨੇ ਜਿੱਥੇ ਪੈਦਾ ਹੋਣ ਉਹ ਮਨ ਹੈ ਜਦੋਂ ਫੁਰਨੇ ਕਫੁਰਨੇ ਹੀ ਖਤਮ ਹੋ ਜਾਣ ਫਿਰ ਮਨ ਵੀ ਖਤਮ ਹੋ ਜਾਂਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਇੱਕ ਤਾਂ ਵਾਸ਼ਨਾਵਾਂ ਖਤਮ ਕਰੋ ਆਪਣੇ ਅੰਦਰੋਂ ਤੇ ਦੂਜਾ ਆਪਣੇ ਮਨ ਦਾ ਨਾਸ ਕਰੋ
ਤਤਵ ਗਿਆਨ ਤੀਨੋ ਨਿਰਜਾਸ
ਤੀਜਾ ਤੁਸੀਂ ਆਪਣੇ ਅੰਦਰ ਤਤ ਗਿਆਨ ਨੂੰ ਪੈਦਾ ਕਰੋ ਤਤਵ ਦਾ ਜਿਹੜਾ ਗਿਆਨ ਹੈ ਆਤਮਾ ਦਾ ਜੋ ਗਿਆਨ ਹੈ ਆਤਮਾ ਦੇ ਗਿਆਨ ਨੂੰ ਆਪਣੇ ਹਿਰਦੇ ਚ ਉਜਾਗਰ ਕਰੋ ਪ੍ਰਗਟ ਕਰੋ ਇਹ ਤਿੰਨੇ ਕੰਮ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋ
ਵਾਰ ਵਾਰ ਅਭਿਆਸੋ ਇਨਕੋ
ਤਿੰਨਾਂ ਦਾ ਵਾਰ ਵਾਰ ਅਭਿਆਸ ਕਰੋ ਵਾਸ਼ਨਾ ਛੈ ਮਨ ਦਾ ਨਾਸ ਤੇ ਤਤ ਦਾ ਗਿਆਨ ਇਹਨਾਂ ਤਿੰਨਾਂ ਦਾ ਵਾਰ ਵਾਰ ਪੁਨਾ ਪੁਨਾ ਜਿੰਨੀ ਵਾਰ ਹੋ ਸਕੇ ਵਾਰ ਵਾਰ ਇਹਨਾਂ ਤਿੰਨਾਂ ਦਾ ਅਭਿਆਸ ਕਰੋ
ਕਰੋ ਯਤਨ ਨਿਤ ਦਈਐ ਮਨ ਕੋ
ਯਤਨ ਕਰਕੇ ਤੁਸੀਂ ਆਪਣੇ ਮਨ ਨੂੰ ਪਕੜਨ ਦਾ ਯਤਨ ਕਰੋ ਮਨ ਨੂੰ ਪਕੜ ਚ ਲਿਆਓ ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰੋ ਐਸਾ ਯਤਨ ਕਰੋ
ਸੁਣ ਬਿਨਤੀ ਸਤਿਗੁਰ ਸੋ ਠਾਨੀ ਦਿਓ ਉਪਦੇਸ਼ ਕਹੋ ਮੁਖ ਬਾਣੀ
ਜਦੋਂ ਸਤਿਗੁਰਾਂ ਨੇ ਆਖਿਆ ਯਤਨ ਕਰਕੇ ਮਨ ਨੂੰ ਪਕੜੋ ਤੇ ਫਿਰ ਸੁਖ ਸਿੱਖ ਸੁਣ ਕੇ ਬੋਲੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ ਦਇਆ ਕਰਕੇ ਸਾਨੂੰ ਉਪਦੇਸ਼ ਦਿਓ
ਜਿਸ ਤੇ ਮਨ ਕੋ ਹਮ ਠਹਿਰਾਵੇ ਆਤਮ ਗਿਆਨ ਮੁਕਤ ਦਾ ਪਾਵੇ
ਭਾਈ ਭਾਨੂ ਤੇ ਜਗਨਾਨੰਦ ਜੀ ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿਓ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਠਹਿਰਾ ਲਈਏ ਆਪਣੇ ਮਨ ਨੂੰ ਰੋਕ ਲਈਏ ਔਰ ਸਾਨੂੰ ਆਤਮਾ ਦਾ ਗਿਆਨ ਪ੍ਰਾਪਤ ਹੋਵੇ ਔਰ ਸਾਨੂੰ ਮੁਕਤੀ ਦੀ ਪ੍ਰਾਪਤੀ ਹੋਵੇ ਮਹਾਰਾਜ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਕਿ ਅਸੀਂ ਆਪਣਾ ਮਨ ਪਕੜ ਲਈਏ ਮਨ ਨੂੰ ਟਿਕਾ ਲਈਏ ਔਰ ਆਤਮਾ ਦਾ ਗਿਆਨ ਤੇ ਮੁਕਤੀ ਸਾਨੂੰ ਪ੍ਰਾਪਤ ਹੋ ਜਾਵੇ
ਸ੍ਰੀ ਅਰਜਨ ਤਪ ਯਤਨ ਬਖਾਨਾ
ਭਾਈ ਭਾਨੂ ਜੀ ਹੋਣਾ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਯਤਨ ਦੱਸਣ ਲੱਗੇ ਕਿ ਤੁਸੀਂ ਆਪਣੇ ਮਨ ਨੂੰ ਕਿਵੇਂ ਰੋਕਣਾ ਕਿਵੇਂ ਇਸ ਨੂੰ ਪਕੜ ਵਿੱਚ ਲਿਆਉਣਾ ਮਨ ਨੂੰ ਪਕੜਨ ਵਾਸਤੇ ਸਤਿਗੁਰੂ ਜੀ ਯਤਨ ਦੱਸਦੇ ਨੇ ਖਾਲਸਾ ਜੀ ਯਤਨ ਸਾਡੇ ਵਾਸਤੇ ਵੀ ਹੈ ਮਨ ਸਾਡਾ ਵੀ ਨਹੀਂ ਟਿਕਦਾ मन साडा भी पदार्था वल वेख के दौड़दा है, संगत विच बैठिया भी मन हुरियां मारदा है, एक थां ते एकाग्र नहीं हुंदा। साडे मन दी हालत भी ऐसी है, पग्गा बिन हुरिया मारता, बदना बिन खिर खिर हासता। हालांकि मन दे पैर नहीं फिर भी हूरे मारदा है, मूंह कोई नहीं फिर भी साडे ते खिड़ खिड़ के हसदा, मन दा मूंह तां कोई नहीं। बदना बिन खिर खिर हासता, साडे मन दी भी हालत है, दशा है। इस मन नूं किवें रोकीए, इस मन नूं किवें पकड़ विच लियाईए, सतगुरु सच्चे पातशाह जी यतन दसदे ने, धन गुरु अर्जन साहिब जी महाराज जी उपदेश दिंदे ने।
मन को है तुरंग ए प्राणा,
खालसा जी जेड़ा मन है ना, मन दे घोड़े ने साडे प्राण, जेडे असी साह लैने आ प्राण, प्राणा दे घोड़े ते सवार होके मन दौड़दा। जदों साडा श्वास अंदर जांदा ते मन उहदे ते सवार हो जांदा, बाहर आउंदा ते उह मन बाहर नूं दौड़ जांदा। मन जिहड़ा है इह साडे श्वासां दे घोड़े ते सवार हुंदा। मन को है तुरंग इह प्राण, जिहड़े साडे प्राण ने इह मन दा घोड़ा हन।
इनते चपलो होत ने थिरे,
प्राणा करके मन चंचल हुंदा। प्राणा करके जदों असीं साह लैने ते मन साडे अंदर चंचल हुंदा। जां इस तरह कह लिए कि जिवें सरोवर दा पानी टिकिया होया, विच थोड़ा जिहा पत्थर दा कंकर सुट दईए ते इकदम उहदे च तरंगा पैदा हुंदियां। इहदा मन साडा टिकिया होया, पर जदों साडे अंदर श्वास चलदे ने, प्राण चलदे ने, उह प्राणा दा रोड़ा जां प्राणा दी कोई छोटी जी किंकर भी साडे मन ते आ के वजदी है ते मन एकदम चंचल हो जांदा। ते महाराज जी कहिंदे साडा जिहड़ा मन है इन्हां प्राणा करके चंचल हुंदा, इह टिकदा नहीं।
प्राण प्रथम तो अंतर बरे,
कहिंदे जिहड़े प्राण ने पहला अंदर वड़दे ने, साह साडे अंदर पहला जांदा। जदों नासका नाल असीं साह खिंचदे आ, इह साह खिंच के साडे अंदर जांदा है।
बहुर उठत ऊपर को आवे,
फिर उह साह साडी नाभी नाल टकरा के फिर बाहर नूं आउंदा। उह साह साडे अंदर जांदा, नाभी नाल टकरा के उही साह जदों बाहर नूं उद्दत हो के बाहर नूं आउंदा है।
उठत समय मन को चपलावे,
जदों उह प्राण उह साह साडे अंदरों बाहर आउंदा ना, ते बाहर आउंदा आउंदा अंदर मन नूं छेड़ के आउंदा। जदों साह बाहर नूं आउंदा ना ते बाहर आउंदा, जिस वेले उह साह ते साडे अंदर जिहड़ा मन है उस मन नूं चंचल करके आउंदा। एक बारी उस मन नूं झंझोड़ के आउंदा, मन च चंचलता ही पैदा करके आउंदा है।
ताते त्रिकुटी प्राण टिकावो,
करके पुराने समयां च महापुरख की करदे सी, पहला अपने प्राण टिकाउंदे सी त्रिकुटी च। खालसा जी तुसीं 2 मिंट वास्ते, 1 मिंट वास्ते साह रोको, अभ्यास करके 1 मिंट वास्ते साह रोकोगे, जिन्ना चिर साह रुके रहणगे मन भी रुकिया रहेगा। 2 मिंट वास्ते रोक के वेखो, अभ्यास का विषय कहण नाल समझ नहीं आउणा, प्रैक्टिकल करके समझ आवेगा। जदों 2 मिंट जां 4 मिंट, 5 मिंट तक, 10 मिंट तक भी कई साह रोक लैंदे ने, जिन्ना चिर साह रुकिया रहेगा उन्ना चिर मन भी टिकिया रहेगा। पुराने ऋषि मुनि इसे करके साह रोक के बैठ जांदे सी। महाराज जी कहिंदे अपने प्राणा नूं रोकण दा यतन करिया करो, दसम द्वार दे विच त्रिकुटी विच अपने श्वासां नूं टिकाउण दा यतन करो।
मन को नाश रीत इस पावो,
तुसीं अपने श्वास टिकाने शुरू कर लोगे, दसम द्वार च श्वास टिकण लग पए ते तुहाडे मन दा नाश हो जाएगा। महाराज जी पिछे दस के आए ने ना, 3 कम करो, वासना 6, मन दा नाश ते तत्व ज्ञान। महाराज जी कहिंदे मन दा नाश किवें होवेगा, जदों तुहाडे श्वास दसम द्वार विच त्रिकुटी च टिकण लग पए उस समय तुहाडे मन दा नाश हो जावेगा।
सकल जगत को मिथ्या मानो,
समझो कि सारा जगत मिथ्या है, ये सारा संसार झूठा है, सब कुछ मिथ्या है।
मृग तृष्णा मानिंद पछानो,
मृग तृष्णा दा पानी हुंदा, मृग तृष्णा कहिंदे ने जिवें दूर रेता चमकदी वेखण नूं इदां लगदा पानी है, पर उह पानी है नहीं, उहदे नाल किसे दी प्यास नहीं बुझी। कहिंदे मृग तृष्णा दे पानी वांगर इस जगत नूं पछाणो, ਇਹ ਸੰਸਾਰ ਨੂੰ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੇ ਤੁਲ ਜਾਣੋ।
ਅਖਲ ਪਦਾਰਥ ਝੂਠੇ ਜਾਣੇ,
ਸਾਰੇ ਸੰਸਾਰ ਦੇ ਪਦਾਰਥਾਂ ਨੂੰ ਝੂਠੇ ਜਾਣਨਾ, ਕਿ ਸਭ ਪਦਾਰਥ ਝੂਠੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਭ ਕੁਝ ਝੂਠ ਹੈ, ਸਾਰੇ ਪਦਾਰਥ ਝੂਠੇ ਹਨ।
ਤਬ ਹੂਤ ਵਾਸ਼ਨਾ,
ਜਦੋਂ ਤੁਸੀਂ ਸਾਰੇ ਪਦਾਰਥਾਂ ਨੂੰ ਝੂਠਾ ਜਾਣੋਗੇ, ਫਿਰ ਤੁਹਾਡੇ ਮਨ ਦੀਆਂ ਵਾਸ਼ਨਾਵਾਂ ਖਤਮ ਹੋਣਗੀਆਂ। ਕਿਉਂਕਿ ਦੂਸਰਾ ਸਤਿਗੁਰਾਂ ਨੇ ਦੱਸਿਆ ਵਾਸ਼ਨਾ ਸ਼ੈ, ਮਨ ਦਾ ਨਾਸ, ਵਾਸ਼ਨਾ ਸ਼ੈ ਤੇ ਤਤਵ ਗਿਆਨ, ਤਿੰਨ ਚੀਜ਼ਾਂ ਦੱਸੀਆਂ ਨੇ। ਮਨ ਨਾਸ ਦੱਸਾ ਇਹਨੇ ਉੱਪਰ। ਹੁਣ ਵਾਸ਼ਨਾਵਾਂ ਕਿਵੇਂ ਖਤਮ ਹੁੰਦੀਆਂ ਨੇ? ਜਦੋਂ ਤੁਸੀਂ ਸਾਰੇ ਜਗਤ ਦੇ ਪਦਾਰਥਾਂ ਨੂੰ ਝੂਠਾ ਸਮਝ ਲਓ ਕਿ ਸਭ ਝੂਠ ਹੈ, ਕੁਝ ਵੀ ਸੱਚ ਨਹੀਂ ਹੈ, ਫਿਰ ਮਹਾਰਾਜ ਜੀ ਕਹਿੰਦੇ ਤੁਹਾਡੇ ਅੰਦਰੋਂ ਵਾਸ਼ਨਾਵਾਂ ਖਤਮ ਹੋਣਗੀਆਂ।
ਨਿਤ ਪ੍ਰਤ ਨਿਰਨੈ ਬ੍ਰਹਮ ਕਰੀ ਜੈ,
ਫਿਰ ਆਪਣੇ ਅੰਦਰ ਤੁਸੀਂ ਨਿਤਾ ਪ੍ਰਤੀ ਬ੍ਰਹਮ ਦਾ ਨਿਰਣਾ ਕਰੋ। ਤਤਵ ਗਿਆਨ ਕਿਹਨੂੰ ਕਹਿੰਦੇ ਨੇ? ਬ੍ਰਹਮ ਦਾ ਨਿਰਣਾ ਕਰੋ, ਆਪਣੇ ਹਿਰਦੇ ਵਿੱਚ ਨਿਤਾ ਪ੍ਰਤੀ ਬ੍ਰਹਮ ਦਾ ਨਿਰਣਾ ਕਰਨਾ ਹੈ, ਬ੍ਰਹਮ ਤੇ ਨਿਸ਼ਚਾ ਕਰਨਾ ਹੈ।
ਤਨ ਇੰਦਰੇ ਤੇ ਪਰੇ ਲਖੀ ਜੈ,
ਜਾਣਨਾ ਕਿ ਮੈਂ ਪੰਜਾਂ ਕੋਸ਼ਾਂ ਔਰ ਤਿੰਨਾਂ ਦੇਹਾਂ ਤੋਂ ਅਤੀਤ ਹਾਂ, ਨਿਰਾਲਮ ਹਾਂ, ਵੱਖਰਾ ਹਾਂ, ਇੰਦਰੀਆਂ ਤੋਂ, ਸਰੀਰ ਤੋਂ ਔਰ ਆਪਣੇ ਪੰਜਾਂ ਕੋਸ਼ਾਂ ਤੋਂ ਅਤੀਤ ਹਾਂ, ਪਰੇ ਹਾਂ, ਮੇਰਾ ਸਰੂਪ ਇਹਨਾਂ ਨੂੰ ਘੱਟ ਦ੍ਰਿਸ਼ਟਾ ਦੇ ਸਮਾਨ ਵੇਖਣ ਵਾਲਾ ਹੈ।
ਬੁੱਧ ਕਰ ਉਚਿਤ ਜਾਣਵੇ ਅਹੈ,
ਮੇਰੇ ਸਰੂਪ ਨੂੰ ਮੈਂ ਆਪਣੀ ਬੁੱਧ ਕਰਕੇ ਜਾਣ ਸਕਦਾ ਹਾਂ।
ਇੰਦਰੇ ਥੂਲ ਨ ਤਿਸ ਕੋ ਲਹੈ,
ਜਿਹੜੀਆਂ ਇੰਦਰੀਆਂ ਨੇ ਥੂਲ ਨੇ, ਸਥੂਲ ਨੇ। ਹੁਣ ਸਥੂਲ ਇੰਦਰੀਆਂ ਸੂਖਮ ਦਾ ਗਿਆਨ ਤਾਂ ਨਹੀਂ ਨਾ ਪ੍ਰਾਪਤ ਕਰ ਸਕਦੀਆਂ। ਮੇਰਾ ਸਰੀਰ ਵੀ ਥੂਲ ਹੈ, ਮੇਰੀਆਂ ਇਹ ਇੰਦਰੀਆਂ ਵੀ ਥੂਲ ਜੜ ਨੇ, ਇਹ ਉਸ ਆਤਮਾ ਦੇ ਸਰੂਪ ਨੂੰ ਨਹੀਂ ਜਾਣ ਸਕਦੀਆਂ।
ਸਤਿਗੁਰ ਸ਼ਬਦ ਸਾਰ ਵੇਦਾਂਤ, ਕਰੋ ਵਿਚਾਰਨ ਹੋਏ ਸਖਿਆਤ।
ਪਾਤਸ਼ਾਹ ਜੀ ਕਹਿੰਦੇ ਜੋ ਸਤਿਗੁਰਾਂ ਦਾ ਸ਼ਬਦ ਹੈ ਉਹਦੀ ਵਿਚਾਰ ਕਰੋ, ਸਤਿਗੁਰਾਂ ਦੇ ਸ਼ਬਦ ਨੂੰ ਵਿਚਾਰੋ, ਤੇ ਜਿਵੇਂ ਜਿਵੇਂ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੋਗੇ, ਤੁਹਾਡੇ ਅੰਦਰ ਬ੍ਰਹਮ ਦਾ ਸਰੂਪ ਸਾਕਸ਼ਾਤਕਾਰ ਹੋਵੇਗਾ, ਪ੍ਰਗਟ ਹੋਵੇਗਾ ਬ੍ਰਹਮ ਤੁਹਾਡੇ ਅੰਦਰ, ਜਦੋਂ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੋਗੇ।
ਛੈ ਹੋਏ ਵਾਸ਼ਨ ਮਨੇ ਵਿਨਾਸ਼,
ਤੁਹਾਡੀਆਂ ਵਾਸ਼ਨਾਵਾਂ ਵੀ ਖਤਮ ਹੋ ਜਾਣਗੀਆਂ ਔਰ ਤੁਹਾਡੇ ਮਨ ਦਾ ਵੀ ਵਿਨਾਸ਼ ਹੋ ਜਾਏਗਾ।
ਤੀਰਥ ਆਤਮ ਗਿਆਨ ਪ੍ਰਕਾਸ਼,
ਤੁਹਾਡੇ ਅੰਦਰ ਆਤਮਾ ਦੇ ਗਿਆਨ ਦੇ ਤੀਰਥ ਦਾ ਪ੍ਰਕਾਸ਼ ਹੋਵੇਗਾ, ਆਤਮਾ ਦਾ ਗਿਆਨ ਤੁਹਾਡੇ ਹਿਰਦੇ ਚ ਜਾਗੇਗਾ।
ਇਹ ਸਹਾਇਕ ਆਪਸ ਮਾਈ,
ਇਹ ਫਿਰ ਤਿੰਨੇ ਆਪਸ ਵਿੱਚ ਇੱਕ ਦੂਜੇ ਦੇ ਸਹਾਇਕ ਹਨ।
ਜੀਵਨ ਮੁਕਤ ਜੋ ਤਾਰੇ ਪਾਈ,
ਜਿਹੜਾ ਇਹਨਾਂ ਤਿੰਨਾਂ ਨੂੰ ਧਾਰਨ ਕਰ ਲੈਂਦਾ, ਵਾਸ਼ਨਾ ਸ਼ੈ ਔਰ ਮਨੋ ਨਾਸ਼ ਤੇ ਆਤਮ ਗਿਆਨ, ਇਹਨਾਂ ਤਿੰਨਾਂ ਨੂੰ ਜਿਹੜਾ ਧਾਰਨ ਕਰ ਲੈਂਦਾ ਉਹ ਜੀਵਨ ਮੁਕਤ ਹੋ ਜਾਂਦਾ ਹੈ।
ਜਥਾ ਸ਼ਾਓ ਕੇ ਸੂਬੇ ਤੀਨ,
ਹੁਣ ਮਹਾਰਾਜ ਜੀ ਉਦਾਹਰਣ ਦਿੰਦੇ ਨੇ ਗੱਲ ਨੂੰ ਸਮਝਾਉਣ ਵਾਸਤੇ। ਕਹਿੰਦੇ ਜਿਵੇਂ ਕਿਸੇ ਬਾਦਸ਼ਾਹ ਦੇ ਤਿੰਨ ਸੂਬੇਦਾਰ ਹੋਣ, ਇੱਕ ਪੰਜਾਬ ਦਾ ਹੈ, ਦੂਸਰਾ ਕਸ਼ਮੀਰ ਦੇ ਇਲਾਕੇ ਦਾ, ਤੀਸਰਾ ਲਾਹੌਰ ਦਾ ਹੈ। ਕਹਿੰਦੇ ਇਸ ਤਰ੍ਹਾਂ ਤਿੰਨ ਸੂਬੇ ਹੋਣ ਇੱਕ ਬਾਦਸ਼ਾਹ ਦੇ,
ਤੀਨੋ ਥਲ ਤੋਂ ਪਠਵਨ ਕੀਨ,
ਬਾਦਸ਼ਾਹ ਨੇ ਉਹਨਾਂ ਤਿੰਨੇ ਸੂਬੇਦਾਰਾਂ ਨੂੰ ਵੱਖੋ ਵੱਖਰੀਆਂ ਤਿੰਨ ਥਾਵਾਂ ਤੇ ਭੇਜਿਆ ਹੋਵੇ।
ਤਬ ਤਿੰਨ ਕੋ ਸਿੱਖਿਆ ਸਿਖਰਾਈ,
ਉਸ ਵੇਲੇ ਉਹਨਾਂ ਤਿੰਨਾਂ ਨੂੰ ਬਾਦਸ਼ਾਹ ਸਿੱਖਿਆ ਦੇ ਕੇ ਭੇਜਦਾ ਹੈ।
ਤੀਨੋ ਮਿਲੋ ਪਰਸ ਪਰ ਜਾਈ,
ਪਹਿਲਾਂ ਤਾਂ ਤਿੰਨਾਂ ਨੂੰ ਵੱਖਰਾ ਵੱਖਰਾ ਭੇਜਿਆ ਬਾਦਸ਼ਾਹ ਨੇ। ਜਦੋਂ ਵੇਖਿਆ ਵੀ ਇਹਨਾਂ ਨੇ ਆਪਣੇ ਇਲਾਕੇ ਜਿੱਤ ਲਏ ਨੇ ਪਰ ਹੁਣ ਦੂਜੇ ਇਲਾਕੇ ਤੇ ਜਾਣਾ, ਇਕੱਲੇ ਇਕੱਲੇ ਨਹੀਂ ਜਿੱਤ ਸਕਣਗੇ, ਫਿਰ ਬਾਦਸ਼ਾਹ ਉਹਨਾਂ ਨੂੰ ਸਿੱਖਿਆ ਦਿੰਦਾ ਵੀ ਤੁਸੀਂ ਹੁਣ ਤਿੰਨੇ ਇਕੱਠੇ ਹੋ ਜਾਓ, ਤਿੰਨੇ ਸੂਬੇਦਾਰ ਇਕੱਠੇ ਹੋ ਕੇ ਆਪਣੀਆਂ ਫੌਜਾਂ ਇੱਕ ਥਾਂ ਤੇ ਇਕੱਠੀਆਂ ਕਰ ਲਵੋ।
ਦੁਸ਼ਮਣ ਬਲੀ ਆਏ ਸਮੁਦਾਈ,
ਹੁਣ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਬੜਾ ਬਲੀ ਹੈ, ਤੁਸੀਂ ਇਕੱਲੇ ਇਕੱਲੇ ਨਹੀਂ ਜਿੱਤ ਸਕੋਗੇ, ਤੁਸੀਂ ਤਿੰਨੇ ਇਕੱਠੇ ਹੋ ਕੇ ਆਪਣੇ ਦੁਸ਼ਮਣ ਤੇ ਹਮਲਾ ਕਰੋ।
ਪ੍ਰਥਮ ਸਿਰੰਦ ਕਰੋ ਤਕਰਾਈ,
ਪਹਿਲਾਂ ਜਾ ਕੇ ਤੁਸੀਂ ਸਰੰਦ ਦੀ ਤਕੜਾਈ ਕਰੋ। ਉਹ ਬਾਦਸ਼ਾਹ ਆਖੇ ਕਿ ਪਹਿਲਾਂ ਤੁਸੀਂ ਸਰੰਦ ਨੂੰ ਜਾ ਕੇ ਜਿੱਤੋ, ਸਰੰਦ ਦੇ ਉੱਤੇ ਜਾ ਕੇ ਆਪਣਾ ਕਬਜ਼ਾ ਕਰੋ।
ਹੁਣ ਤੀਨੋ ਲਵਪੁਰ ਕੋ ਸਾਧ,
ਤੁਸੀਂ ਤਿੰਨੇ ਸਰੰਦ ਨੂੰ ਜਿੱਤ ਕੇ ਲਾਹੌਰ ਚਲੇ ਜਾਓ ਤੇ ਲਾਹੌਰ ਨੂੰ ਸਿੱਧ ਕਰ ਲਓ, ਲਾਹੌਰ ਤੇ ਜਿੱਤ ਪ੍ਰਾਪਤ ਕਰ ਲਓ।
ਤਸਕਰ ਦੁਸ਼ਟ ਲੈ ਉਹ ਸਭ ਬਾਂਧ,
ਜਿੰਨੇ ਚੋਰ ਨੇ ਜਾਂ ਜਿੰਨੇ ਠੱਗ ਦੇ ਉਹਨਾਂ ਨੂੰ ਸਾਰਿਆਂ ਨੂੰ ਬੰਨ ਕੇ ਸਜ਼ਾ ਦੇਵੋ।
ਉਨ ਤੀਨੋ ਕਸ਼ਮੀਰ ਸਿਧਾਵੋ,
ਲਾਹੌਰ ਨੂੰ ਜਿੱਤਣ ਤੋਂ ਬਾਅਦ ਤੁਸੀਂ ਤਿੰਨੇ ਕਸ਼ਮੀਰ ਜਾਓ, ਕਸ਼ਮੀਰ ਵਿੱਚ ਵੀ ਬਗਾਵਤ ਉੱਠੀ ਹੈ, ਹੁਣ ਤੁਸੀਂ ਕਸ਼ਮੀਰ ਜਾ ਕੇ ਕਸ਼ਮੀਰ ਨੂੰ ਵੀ ਜਿੱਤੋ।
ਇਸ ਕੋ ਸਾਧੋ ਅਪਨ ਬਣਾਵੋ,
ਕਸ਼ਮੀਰ ਨੂੰ ਸਿੱਧ ਕਰਕੇ ਉਹਨੂੰ ਵੀ ਆਪਣਾ ਬਣਾਓ, ਉਹਦੇ ਤੇ ਵੀ ਆਪਣਾ ਨਿਸ਼ਾਨ ਚੁਲਾਵੋ।
ਉਨ ਤੀਨੋ ਗਮਨੋ ਜੁਦੇ,
ਕਹਿੰਦੇ ਪਹਿਲਾਂ ਤਿੰਨੇ ਰਲ ਕੇ ਤਿੰਨੇ ਇਲਾਕੇ ਜਿੱਤੋ, ਇੱਕ ਜਾ ਕੇ ਸਰੰਦ ਜਿੱਤੋ, ਫਿਰ ਲਾਹੌਰ ਜਿੱਤੋ, ਕਸ਼ਮੀਰ ਜਿੱਤੋ। ਜਦੋਂ ਤਿੰਨੇ ਇਲਾਕੇ ਜਿੱਤ ਲਵੋਗੇ ਫਿਰ ਤੁਸੀਂ ਵੱਖਰੇ ਵੱਖਰੇ ਹੋ ਕੇ ਤਿੰਨਾਂ ਸੂਬਿਆਂ ਦੇ ਉੱਤੇ ਰਾਜ ਕਰੋ, ਇੱਕ ਸਰੰਦ ਜਾ ਕੇ ਰਾਜ ਕਰੋ, ਦੂਜਾ ਜਾ ਕੇ ਲਾਹੌਰ ਕਰੇ ਤੇ ਤੀਜਾ ਕਸ਼ਮੀਰ। ਪਰ ਪਹਿਲਾਂ ਇਹਨਾਂ ਤਿੰਨਾਂ ਸੂਬਿਆਂ ਨੂੰ ਜਿੱਤਣ ਵਾਸਤੇ ਤੁਸੀਂ ਤਿੰਨੇ ਇਕੱਠੇ ਹੋ ਕੇ ਹਮਲਾ ਕਰੋਗੇ ਤਾਂ ਜਿੱਤ ਸਕੋਗੇ, ਉਸ ਤਿੰਨਾਂ ਸੂਬਿਆਂ ਨੂੰ ਜਿੱਤਣ ਤੋਂ ਬਾਅਦ ਫਿਰ ਜੁਦੇ ਜੁਦੇ ਹੋ ਕੇ ਵੱਖਰੇ ਵੱਖਰੇ ਹੋ ਕੇ।
ਤ੍ਰੈਪੁਰ ਕਰੇ ਰਾਜ ਸ਼ੁਭ ਤਦੇ,
ਇਹਨਾਂ ਨਗਰਾਂ ਦੇ ਉੱਤੇ ਜਾ ਕੇ ਫਿਰ ਤੁਸੀਂ ਆਪਣਾ ਰਾਜ ਕਾਇਮ ਕਰੋ।
ਜੁਦੇ ਜੁਦੇ ਜੇ ਪ੍ਰਥਮ ਸਿਧਾਰੋ,
ਇਹ ਵੀ ਕਹਿੰਦਾ ਕਿ ਜੇ ਤੁਸੀਂ ਪਹਿਲਾਂ ਵੱਖਰੇ ਵੱਖਰੇ ਜਾਓਗੇ ਕਿ ਇੱਕ ਲਾਹੌਰ ਨੂੰ ਜਾ ਕੇ ਜਿੱਤੇ ਤੇ ਦੂਜਾ ਸਰੰਦ ਨੂੰ, ਤੀਜਾ ਕਸ਼ਮੀਰ ਨੂੰ,
ਹੋਏ ਨਾ ਵਿਜੇ ਕਾਜੂਰ ਤਾਰੋ,
ਤੁਹਾਡੀ ਜਿੱਤ ਨਹੀਂ ਹੋਣੀ, ਕੱਲੇ ਕੱਲੇ ਨਹੀਂ ਤੁਸੀਂ ਜਿੱਤ ਸਕੋਗੇ, ਤਿੰਨੇ ਇਕੱਠੇ ਹੋ ਕੇ ਜਾਓਗੇ ਤੇ ਜਿੱਤ ਸਕੋਗੇ, ਜੇ ਤੁਸੀਂ ਜੁਦੇ ਜੁਦੇ ਹੋ ਕੇ ਪਹਿਲਾਂ ਹੀ ਜਾਓਗੇ ਤੇ ਤੁਹਾਡੀ ਜਿੱਤ ਨਹੀਂ ਹੋਵੇਗੀ, ਤੁਹਾਡਾ ਕੰਮ ਸਿੱਧ ਨਹੀਂ ਹੋਵੇਗਾ।
ਤੀਨੋ ਮਿਲੇ ਕਰੋ ਸਭ ਕਾਰ,
ਤਿੰਨੇ ਮਿਲ ਕੇ ਇਕੱਠੇ ਹੋ ਕੇ ਸਾਰੇ ਰਲ ਕੇ ਇਹ ਕੰਮ ਕਰੋ।
ਲੱਖ ਇਹੋ ਤੀਨੋ ਕਿਸੀ ਪ੍ਰਕਾਰ,
ਕਹਿੰਦੇ ਇਸੇ ਤਰ੍ਹਾਂ ਭਾਈ ਸਿੱਖੋ ਆ ਜਿਹੜੇ ਤਿੰਨ ਸੂਬੇ ਨੇ, ਕਿਹੜੇ ਵਾਸ਼ਨਾ ਸ਼ੈ ਮਨੋਨਾਸ ਤੇ ਤਤਵ ਗਿਆਨ, ਇਹ ਤਿੰਨੇ ਇਕੱਠੇ ਕਰਕੇ ਚੱਲੋਗੇ ਤਾਂ ਮਨ ਨੂੰ ਜਿੱਤ ਸਕੋਗੇ, ਤਾਂ ਤੁਸੀਂ ਆਪਣੇ ਮਨ ਨੂੰ ਜਿੱਤ ਸਕੋਗੇ, ਨਹੀਂ ਤਾਂ ਤੁਹਾਡੇ ਆਪਣੇ ਅੰਦਰ ਜਿੱਤ ਪ੍ਰਾਪਤ ਨਹੀਂ ਹੋਣੀ। ਜੇ ਕੱਲਾ ਕੱਲਾ ਕਰੋਗੇ ਪਹਿਲਾਂ ਵਾਸ਼ਨਾਵਾਂ ਖਤਮ ਕਰ ਲਈਏ, ਮਹਾਰਾਜ ਕਹਿੰਦੇ ਏਦਾਂ ਨਹੀਂ ਗੱਲ ਬਣਨੀ, ਤਿੰਨੇ ਇਕੱਠੀਆਂ ਕਰਨੀਆਂ ਪੈਣੀਆਂ, ਮਨ ਦਾ ਨਾਸ ਵੀ ਵਾਸ਼ਨਾ ਦਾ ਵੀ ਖਤਮ, ਔਰ ਫਿਰ ਤੀਸਰਾ ਤਤਵ ਗਿਆਨ, ਇਹ ਤਿੰਨਾਂ ਨੂੰ ਇਕੱਠਿਆਂ ਲੈ ਕੇ ਚੱਲਣਾ ਪਵੇਗਾ।
ਨਿਰਪਿਆ ਗਿਆਨ ਜੋ ਚਮੋ ਵਿਕਾਰ,
ਜਿਹੜਾ ਅਗਿਆਨ ਰੂਪੀ ਰਾਜਾ ਹੈ, ਜਿਹਦੀ ਵਿਕਾਰਾਂ ਰੂਪੀ ਫੌਜ ਹੈ,
ਸਭ ਥਲ ਲੀਨੇ ਗੁਣ ਵਿਦਾਰ,
ਉਹਦੇ ਤੇ ਜਿੱਤ ਪ੍ਰਾਪਤ ਹੋ ਸਕਦੀ ਹੈ, ਫਿਰ ਤੁਸੀਂ ਅਗਿਆਨ ਰੂਪੀ ਰਾਜੇ ਨੂੰ ਉਹਦੀ ਫੌਜ ਸਮੇਤ ਜਿੱਤ ਸਕਦੇ ਹੋ।
ਹੈ ਵਾਸ਼ਨ ਅਰ ਮਨ ਕੋ ਨਾਸ਼,
ਵਾਸ਼ਨਾਵਾਂ ਦਾ ਨਾਸ ਕਰਨਾ ਤੇ ਮਨ ਦਾ ਨਾਸ ਕਰਨਾ,
ਤਤਵ ਗਿਆਨ ਇਨਕਾਰ ਅਭਿਆਸ,
ਫਿਰ ਆਪਣੇ ਅੰਦਰ ਤਤ ਦਾ ਗਿਆਨ ਅਭਿਆਸ ਕਰਨਾ, ਬ੍ਰਹਮ ਦੇ ਗਿਆਨ ਦਾ ਅਭਿਆਸ ਕਰਨਾ।
ਸਾਸ ਸਾਸ ਸਿਮਰੋ ਸਤਨਾਮ, ਸ਼ਬਦ ਵਿਚਾਰ ਲਹੋ ਬਿਸਰਾਮ,
ਸਵਾਸ ਸਵਾਸ ਜਪੋ ਸਤਨਾਮ, ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਜਾਪ ਕਰੋ ਤੇ ਤੁਹਾਡਾ ਮਨ ਇੱਕ ਥਾਂ ਤੇ ਟਿਕ ਜਾਏਗਾ, ਤੁਹਾਡੇ ਮਨ ਨੂੰ ਵਿਸ਼ਰਾਮ ਦੀ ਪ੍ਰਾਪਤੀ ਹੋਵੇਗੀ।
ਸੁਣ ਸਦਰੇ ਮਨ ਆਨੰਦ ਪਾਏ, ਤਿਮ ਕੀਨਸ ਜਿਮ ਗੁਰੂ ਬਤਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਸਾਰੇ ਸਿੱਖ ਆਨੰਦਿਤ ਹੋ ਗਏ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਸੇ ਤਰ੍ਹਾਂ ਗੁਰੂ ਕੇ ਹੁਕਮ ਦੀ ਇਹ ਪਾਲਣਾ ਕਰਨ ਲੱਗੇ।
ਜੈਤ ਸਿੰਘਾਰੂ ਜੁਗ ਸਿੱਖ ਭਾਰੀ,
ਭਾਈ ਜੈਤ ਸਿੰਘਾਰੂ ਜੀ ਇਹ ਦੋਵੇਂ ਗੁਰੂ ਕੇ ਸਿੱਖ ਨੇ, ਭਾਈ ਜੈਤ ਜੀ ਔਰ ਭਾਈ ਸ਼ਿੰਗਾਰੂ ਜੀ,
ਯੋਧਾ ਬੜੇ ਨਿਰਭੈ ਉਪਕਾਰੀ,
ਇਹ ਬੜੇ ਵੱਡੇ ਯੋਧੇ ਸਨ, ਸ਼ਸਤਰਧਾਰੀ ਸਨ, ਨਿਰਭੈਤਾ ਸਹਿਤ ਜੰਗ ਦੇ ਮੈਦਾਨ ਚ ਲੜਨ ਵਾਲੇ ਸਨ।
ਸ੍ਰੀ ਅਰਜਨ ਤਿੰਨ ਸੰਗੀ ਉਚਾਰਾ,
ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਕੋਲ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਬੋਲੇ, ਕਹਿਣ ਲੱਗੇ
ਹਮ ਸਰੂਪ ਜੋ ਖਸ਼ਟਮ ਧਾਰਾ।
ਮਹਾਰਾਜ ਜੀ ਭਾਈ ਜੈਤ ਤੇ ਭਾਈ ਸ਼ਿੰਗਾਰੂ ਜੀ ਨੂੰ ਕਹਿਣ ਲੱਗੇ, ਭਾਈ ਜੈਤ ਸ਼ਿੰਗਾਰੂ ਜੀ ਸੁਣੋ, ਅਸੀਂ ਜਿਹੜਾ ਛੇਵਾਂ ਸਰੂਪ ਧਾਰਨ ਕਰਨਾ, ਖਸ਼ਟਮ ਕਹਿੰਦੇ ਨੇ ਛੇਵੇਂ ਨੂੰ, ਅਸੀਂ ਜਿਹੜਾ ਛੇਵਾਂ ਸਰੂਪ ਧਾਰਨ ਕਰਨਾ ਸ਼੍ਰੀ ਹਰਗੋਬਿੰਦ ਸਾਹਿਬ ਦੇ ਸਰੂਪ ਵਿਚ,
ਧਰੇ ਸ਼ਸਤਰ ਦੇ ਦੁਸ਼ਟਨ ਦੰਡ।
ਛੇਵੇਂ ਸਰੂਪ ਚ ਅਸੀਂ ਮੀਰੀ ਪੀਰੀ ਦੇ ਸ਼ਸਤਰ ਧਾਰਨ ਕਰਨੇ ਨੇ, ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਦੁਸ਼ਮਣਾਂ ਨੂੰ ਦੰਡ ਦੇਣਾ। ਜਿਹੜੇ ਗੁਰੂ ਘਰ ਦੇ ਦੁਖੀ ਨੇ, ਗਰੀਬਾਂ ਨੂੰ ਦੁੱਖ ਦੇਣ ਵਾਲੇ ਨੇ, ਉਹਨਾਂ ਨੂੰ ਦੰਡ ਦੇਣਾ ਹੈ।
ਕਰੇ ਤੁਰਤ ਗਨ ਕੋ ਖੰਡ ਖੰਡ।
ਮਲੇਸ਼ ਨੇ, ਉਹਨਾਂ ਮਲੇਸ਼ਾਂ ਦੇ ਗਣਾਂ ਨੂੰ ਖੰਡ ਖੰਡ ਕਰਾਂਗੇ, ਟੁਕੜੇ ਟੁਕੜੇ ਕਰਾਂਗੇ।
ਆਯੁਧ ਵਿਦਿਆ ਕਰੇ ਅਭਿਆਸ।
ਅਸੀਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗੇ, ਛੇਵੇਂ ਜਾਮੇ ਚ ਸ਼ਸਤਰ ਵਿਦਿਆ ਦਾ ਪ੍ਰਗਟਾਵਾ ਕਰਾਂਗੇ।
ਮੀਰਨ ਕੀ ਮੀਰੀ ਲੈ ਪਾਸ।
ਔਰ ਆਪਣੇ ਸ਼ਸਤਰਾਂ ਦੇ ਬਲ ਨਾਲ ਵੱਡੇ ਵੱਡੇ ਮੀਰਾਂ ਦੀ ਮੀਰੀ ਖੋਹ ਦੇਵਾਂਗੇ। ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਜਿਹੜੇ ਮੀਰ ਨੇ, ਆਪਣੇ ਸ਼ਸਤਰਾਂ ਦੇ ਬਲ ਨਾਲ ਮੀਰਾਂ ਦੀ ਮੀਰੀ ਲਵਾਂਗੇ।
ਸ਼ਬਦ ਪ੍ਰੀਤ ਕਰ ਚਿਤਿਮ ਦੋਏ।
ਔਰ ਫਿਰ ਗੁਰੂ ਦੇ ਸ਼ਬਦ ਨਾਲ ਆਪਣੇ ਹਿਰਦੇ ਚ ਪ੍ਰੀਤ ਕਰਕੇ
ਪੀਰਨ ਕੀ ਪੀਰੀ ਹਰ ਲੈ।
ਜਿਹੜੇ ਵੱਡੇ ਵੱਡੇ ਪੀਰ ਨੇ ਉਹਨਾਂ ਦੀ ਪੀਰੀ ਵੀ ਹਰ ਲਵਾਂਗੇ। ਮੀਰਾਂ ਦੀ ਮੀਰੀ ਔਰ ਪੀਰਾਂ ਦੀ ਪੀਰੀ, ਛੇਵੇਂ ਜਾਮੇ ਚ ਅਸੀਂ ਦੋਵੇਂ ਆਪਣੇ ਕੋਲ ਧਾਰਨ ਕਰਕੇ ਰੱਖਾਂਗੇ।
ਹਾਲਤ ਪਲਤ ਮੈਂ ਹਮ ਸੁਖ ਦੇ ਹੈ, ਇਹਾਂ ਭਗਤ ਉਸ ਮੁਕਤੀ ਪੈ ਹੈ।
ਕਹਿਣ ਲੱਗੇ ਜਿਹੜੇ ਸਾਡੀ ਸ਼ਰਨ ਚ ਆਉਣਗੇ, ਉਹਨਾਂ ਨੂੰ ਅਸੀਂ ਲੋਕ ਪਰਲੋਕ ਵਿਚ ਸੁਖ ਦੇਵਾਂਗੇ। ਉਹਨਾਂ ਨੂੰ ਇੱਥੇ ਭਗਤੀ ਤੇ ਅੱਗੇ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ।
ਮਹਾਪੋਰ ਕਲ ਯੁਗ ਕੋ ਕਾਲ, ਨਿਜ ਸਿੱਖਣ ਹਮ ਲੈ ਸੰਭਾਲ।
ਕਲ ਯੁਗ ਦਾ ਸਮਾਂ ਬੜਾ ਘੋਰ ਹੈ। ਪਾਤਸ਼ਾਹ ਕਹਿੰਦੇ ਇਸ ਘੋਰ ਕਲ ਯੁਗ ਦੇ ਸਮੇਂ ਚ ਅਸੀਂ ਆਪਣੇ ਸਿੱਖਾਂ ਦੀ ਸੰਭਾਲ ਕਰਾਂਗੇ। ਛੇਵੇਂ ਜਾਮੇ ਹੁਣ ਵੀ ਸੰਭਾਲ ਰਹੇ ਹਾਂ ਤੇ ਛੇਵੇਂ ਜਾਮੇ ਚ ਵੀ ਸੰਭਾਲਾਂਗੇ। ਇਸ ਘੋਰ ਕਲਯੁਗ ਦੇ ਸਮੇਂ ਚ ਆਪਣੇ ਸਿੱਖਾਂ ਨੂੰ ਸੰਭਾਲਾਂਗੇ।
ਤੁਮਾ ਬਾਹਰ ਗੋਬਿੰਦ ਟਿਗ ਰਹੀਏ।
ਹੇ ਭਾਈ ਜੈਤ ਜੀ, ਭਾਈ ਸ਼ਿੰਗਾਰੂ ਜੀ, ਤੁਸੀਂ ਉਹ ਯੋਧੇ ਤੇ ਤੁਹਾਨੂੰ ਸਾਡਾ ਉਪਦੇਸ਼ ਹੈ ਕਿ ਤੁਸੀਂ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਰਹੋ, ਉਹਨਾਂ ਦੀ ਫੌਜ ਵਿਚ ਜਾ ਕੇ ਭਰਤੀ ਹੋਵੋ।
ਆਗੇ ਅਮਾਨ ਸਰਬ ਸੁਖ ਲਈਏ।
ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਮੰਨ ਕੇ ਸਰਬ ਸੁਖ ਪ੍ਰਾਪਤ ਕਰੋ।
ਤਿਨਕੇ ਸੰਗ ਯੁੱਧ ਕੋ ਕਰਕੇ।
ਜਦੋਂ ਛੇਵੇਂ ਜਾਮੇ ਚ ਸ੍ਰੀ ਹਰਗੋਬਿੰਦ ਸਾਹਿਬ ਜੰਗ ਯੁੱਧ ਕਰਨਗੇ ਤੇ ਉਹਨਾਂ ਨਾਲ ਰਲ ਕੇ ਤੁਰਕਾਂ ਨਾਲ ਜੰਗ ਯੁੱਧ ਕਰੋ।
ਤੁਰਕਾਂ ਹੱਥੋਂ ਸ਼ਸਤਰ ਧਾਰ ਕਰਕੇ,
ਸ਼ਸਤਰ ਧਾਰਨ ਕਰਕੇ ਮਲੇਛਾਂ ਨੂੰ ਜੰਗ ਦੇ ਮੈਦਾਨ ਚ ਮਾਰੋ, ਜੰਗ ਦੇ ਮੈਦਾਨ ਚ ਉਹਨਾਂ ਦੇ ਪ੍ਰਾਣ ਹਰੋ।
ਹੱਥ ਜੋੜ ਸੋ ਮਾਨਤ ਭਏ।
ਸਤਿਗੁਰਾਂ ਦੇ ਬਚਨ ਸੁਣੇ ਭਾਈ ਜੈਤ ਸ਼ਿੰਗਾਰੂ ਜੀ ਔਰ ਕਹਿਣ ਲੱਗੇ ਸਤ ਬਚਨ ਸਤਿਗੁਰੂ, ਜਿਵੇਂ ਆਪ ਜੀ ਦਾ ਹੁਕਮ ਹੈ।
ਸ੍ਰੀ ਹਰਗੋਬਿੰਦ ਟਿਗ ਚੱਲ ਗਏ।
ਜੈਤ ਜੀ ਔਰ ਭਾਈ ਸ਼ਿੰਗਾਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚਲੇ ਗਏ, ਛੇਵੇਂ ਪਾਤਸ਼ਾਹ ਦੀ ਫੌਜ ਵਿਚ ਜਾ ਕੇ ਭਰਤੀ ਹੋਏ।
ਰਹੇ ਸਮੀਪ ਸ਼ਸਤਰ ਧਰ ਸੂਰੇ, ਵਿਦਿਆ ਅਭਿਆਸੈ ਗੁਰ ਪੂਰੇ।
ਸ਼ਸਤਰ ਧਾਰੀ ਹੋ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਇਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ।
ਕਿਤਕ ਕਾਲ ਬੀਤ ਜੋ ਗਏ ਹੋ।
ਸਮਾਂ ਸਤਿਗੁਰਾਂ ਕੋਲ ਰਹਿੰਦਿਆਂ ਇਹਨਾਂ ਨੂੰ ਬਤੀਤ ਹੋਇਆ।
ਲੈ ਪਰਵਾਨਗੀ ਗੁਰ ਕੇ ਕਹੇ।
ਸਤਿਗੁਰਾਂ ਦੇ ਕੋਲੋਂ ਪ੍ਰਵਾਨਗੀ ਲੈ ਕੇ ਛੁੱਟੀ ਲੈਣ ਵਾਸਤੇ ਫੌਜ ਦਾ ਨਿਯਮ ਹੈ ਜਦੋਂ ਸਮਾਂ ਬਣਦਾ ਫਿਰ ਛੁੱਟੀ ਵੀ ਲੈਂਦੇ ਨੇ। ਸਤਿਗੁਰਾਂ ਦੇ ਕੋਲ ਕੁਝ ਸਮਾਂ ਰਹਿ ਕੇ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਇਹਨਾਂ ਨੇ ਛੁੱਟੀ ਲਈ।
ਆਪਣੇ ਸਦਨ ਰਹੇ ਦੋਏ ਮਾਸ,
ਦੋ ਮਹੀਨੇ ਜਾ ਕੇ ਦੋ ਮਹੀਨਿਆਂ ਦੀ ਛੁੱਟੀ ਗਏ ਆਪਣੇ ਪਰਿਵਾਰ ਤੇ ਘਰ ਦੇ ਜੀਆਂ ਵਿਚ ਰਹਿ ਕੇ।
ਇੱਕ ਜੋਗੀ ਮਿਲ ਕਰ ਤਿੰਨ ਪਾਸ,
ਯੋਗੀ ਇਹਨਾਂ ਨੂੰ ਮਿਲਿਆ ਕਿਤੇ ਰਸਤੇ ਦੇ ਵਿਚ।
ਭਇਓ ਪ੍ਰਸੰਨ ਰਸਾਇਣ ਦੀਨ,
ਯੋਗੀ ਨੇ ਪ੍ਰਸੰਨ ਹੋ ਕੇ ਇਹਨਾਂ ਦੋਵਾਂ ਸਿੱਖਾਂ ਨੂੰ ਇੱਕ ਬੜਾ ਕੀਮਤੀ ਰਸਾਇਣ ਦਿੱਤਾ।
ਇੱਕ ਬਿੱਲ ਭਰਿਓ ਹਰਖ ਕਰ ਲੀਨ,
ਇੱਕ ਬਿੱਲ, ਬਿੱਲ ਜਿਹੜਾ ਫਲ ਹੁੰਦਾ ਉਹਦਾ ਜਿਹੜਾ ਖੋਲ ਹੁੰਦਾ, ਉਹ ਬਿੱਲ ਦਾ ਜਿਹੜਾ ਖੋਲ ਸੀ ਉਹ ਇਹਨਾਂ ਨੇ ਭਰ ਲਿਆ ਉਸ ਰਸਾਇਣ ਦੇ ਨਾਲ।
ਸੋ ਵਿਚਾਰ ਕਰ ਡਿੱਗ ਲੈ ਆਏ,
ਵਿਚਾਰ ਕਰਕੇ ਉਹ ਰਸਾਇਣ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਲੈ ਆਏ।
ਗੁਰ ਖਸ਼ਮ ਕੋ ਸੋ ਅਰ ਪਾਏ,
ਛੇਵੇਂ ਪਾਤਸ਼ਾਹ ਨੂੰ ਲਿਆ ਕੇ ਉਹ ਰਸਾਇਣ ਦਾ ਜਿਹੜਾ ਬਿੱਲ ਸੀ ਭਰਿਆ ਹੋਇਆ ਉਹ ਮਹਾਰਾਜ ਜੀ ਨੂੰ ਦਿੱਤਾ।
ਲੱਗੇ ਸੁਨਾਵਨ ਗੁਣ ਭਾਰੇ,
ਰਸਾਇਣ ਦੇ ਗੁਣ ਦੱਸਣ ਲੱਗੇ ਕਿ ਰਸਾਇਣ ਦੇ ਗੁਣ ਕੀ ਨੇ।
ਗਯੋ ਸਿੱਖ ਨੇ ਪਾਰਦ ਮਾਰੇ,
ਲੱਗੇ ਮਹਾਰਾਜ ਜੀ ਇਹ ਜਿਹੜਾ ਰਸਾਇਣ ਹੈ ਪਾਰਾ ਮਾਰਿਆ ਹੋਇਆ, ਪਾਰੇ ਨੂੰ ਜਦੋਂ ਕੋਈ ਮਾਰ ਲੈਂਦਾ ਨਾ ਤੇ ਪਾਰੇ ਨੂੰ ਮਾਰ ਕੇ ਬੜਾ ਕੀਮਤੀ ਰਸਾਇਣ ਬਣਦਾ ਹੈ ਤੇ ਪਾਰਾ ਮਾਰਨਾ ਬੜਾ ਔਖਾ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਜੀ ਪਾਰਾ ਕਿਸੇ ਯੋਗੀ ਨੇ ਮਾਰਿਆ ਹੋਇਆ ਬੜਾ ਕੀਮਤੀ ਰਸਾਇਣ ਹੈ।
ਬਾਵਨ ਤੋਲੇ ਰੱਤੀ ਪਾਓ,
ਮਹਾਰਾਜ ਜੀ ਇਹ ਬਾਵਨ ਤੋਲੇ ਇਹਦੇ ਵਿਚ ਪਾਇਆ ਹੋਇਆ, ਰੱਤੀ ਪਾਓ ਆਦਿਕ ਪਾਇਆ ਹੋਇਆ।
ਸੁੰਦਰ ਕੰਚਨ ਕਰਤ ਸੁਹਾਓ,
ਮਹਾਰਾਜ ਜੀ ਬਾਵਨ ਤੋਲੇ ਨੂੰ ਇਹ ਰੱਤੀ ਭਰ ਪਾ ਦਿਓ ਤੇ ਪਾਓ ਸੋਨਾ ਬਣ ਜਾਂਦਾ ਹੈ, ਇਹ ਰਸਾਇਣ ਸੋਨਾ ਵੀ ਬਣਾ ਦਿੰਦਾ ਹੈ, ਇਹੋ ਜਿਹਾ ਇਹ ਕੀਮਤੀ ਰਸਾਇਣ ਹੈ।
ਇੱਕ ਚਾਵਲ ਭਰ ਨਰ ਜੇ ਖਾਵੇ,
ਜਿੰਨਾ ਕੁ ਚਾਵਲ ਦਾ ਦਾਣਾ ਹੁੰਦਾ, ਚਾਵਲ ਦੇ ਦਾਣੇ ਜਿੰਨਾ ਜੇ ਕੋਈ ਬੰਦਾ ਆਪਣੇ ਪੇਟ ਵਿਚ ਇਹਨੂੰ ਪਾ ਕੇ ਖਾ ਲਵੇ,
ਛੋਦਾ ਸਵਾ ਮਣ ਕੀ ਹੋਏ ਜਾਵੇ,
ਉਹਦੀ ਭੁੱਖ ਇੰਨੀ ਵੱਧ ਜਾਂਦੀ ਕਿ ਸਵਾ ਮਣ ਅੰਨ ਵੀ ਉਹ ਹਜ਼ਮ ਕਰ ਸਕਦਾ, ਇੰਨੀ ਇਹਦੀ ਤਾਕਤ ਹੈ ਕਿ ਜੇ ਚਾਵਲ ਜਿੰਨਾ ਵੀ ਕੋਈ ਖਾ ਲਵੇ ਇਹਨੂੰ ਮੂੰਹ ਚ ਪਾ ਕੇ ਤੇ ਮਹਾਰਾਜ ਸਵਾ ਮਨ ਭੋਜਨ ਦੇ ਉਹਦੀ ਜਿੰਨੀ ਭੁੱਖ ਵੱਧ ਜਾਂਦੀ ਹੈ।
ਗਜ ਸਮ ਬਲ ਕੋ ਧਾਰਨ ਕਰੇ,
ਜਿਹੜਾ ਹੁਣ ਸਵਾ ਮਨ ਭੋਜਨ ਖਾਏਗਾ ਮਹਾਰਾਜ ਉਹਦੇ ਸਰੀਰ ਚ ਹਾਥੀ ਜਿੰਨਾ ਤਾਕਤ ਬਲ ਉਹ ਆ ਜਾਂਦਾ ਹੈ।
ਰੋਗ ਸਰਬਤਨ ਕੇ ਪਰ ਹਰੇ,
ਸਾਰੇ ਰੋਗਾਂ ਨੂੰ ਖਤਮ ਕਰ ਦੇਣ ਵਾਲਾ ਹੈ।
ਸ੍ਰੀ ਹਰਗੋਬਿੰਦ ਉਚਰਿਓ ਤਿੰਨ ਕੋ,
ਸਿੱਖਾਂ ਨੇ ਦੀ ਉਪਮਾ ਕੀਤੀ ਨਾ ਰਸਾਇਣ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਜਿਨ ਮਾਰੇ ਓ ਪਾਰਦ ਸਮ ਮਨ ਕੋ,
ਕਹਿੰਦੇ ਸਿੱਖੋ ਅਸਲੀ ਪਾਰਾ ਤਾਂ ਇਹ ਮਨ ਹੈ, ਕੱਚਾ ਹੈ ਜਦੋਂ ਤੱਕ ਕੱਚਾ, ਕੱਚਾ ਪਾਰਾ ਕਿਸੇ ਨੂੰ ਦੇ ਦਿਓ ਉਹਦਾ ਸਾਰਾ ਸਰੀਰ ਦਗਦ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਭਾਈ ਅਸਲੀ ਕੱਚਾ ਪਾਰਾ ਤਾਂ ਇਹ ਮਨ ਹੈ, ਇਸ ਕਰਕੇ ਜਿਨ੍ਹਾਂ ਨੇ ਮਨ ਰੂਪੀ ਪਾਰਾ ਮਾਰ ਲਿਆ ਹੈ,
ਪਾਰੇ ਸਾਤ ਨਾ ਹੋ ਹਿਤ ਕਰਤ,
ਫਿਰ ਆ ਮਾਰੇ ਹੋਏ ਪਾਰੇ ਨਾਲ ਹਿੱਤ ਨਹੀਂ ਕਰਦੇ।
ਜੋ ਤਾਂਬੇ ਤੇ ਕੰਚਨ ਕਰਤ,
ਤਾਂਬੇ ਤੋਂ ਸੋਨਾ ਬਣਾਉਂਦਾ ਹੈ,
ਮਨ ਮਾਰੇ ਗੁਣ ਪਾਏ ਅਨੂਪ,
ਮਨ ਮਾਰ ਲੈਂਦੇ ਨੇ ਉਹਨਾਂ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
ਜੀਵ ਬਣੇ ਪਰਮੇਸ਼ਰ ਰੂਪ,
ਜੀਵ ਪਰਮੇਸ਼ਰ ਦਾ ਰੂਪ ਹੋ ਜਾਂਦਾ ਜਿਹੜੇ ਮਨ ਰੂਪੀ ਪਾਰੇ ਨੂੰ ਮਾਰ ਕੇ ਸਿੱਧ ਕਰਦੇ ਨੇ।
ਤਉ ਕਾਮਨਾ ਪੂਰੇ ਤੁਮਾਰੀ,
ਪਰ ਅਸੀਂ ਬੜੇ ਪਿਆਰ ਨਾਲ ਲਿਆਏ ਹੋ, ਤੁਹਾਡੀ ਕਾਮਨਾ ਅਸੀਂ ਪੂਰੀ ਕਰਦੇ ਹਾਂ।
ਇੱਕ ਚਾਵਲ ਪਰ ਵੈਰ ਨਿਕਾਰੀ,
ਸਤਿਗੁਰਾਂ ਨੇ ਉਸ ਬਿੱਲ ਦੇ ਵਿੱਚੋਂ ਚਾਵਲ ਕ ਜਿੰਨਾ ਉਹ ਪਾਰਾ ਜਿਹੜਾ ਸੀ ਮਾਰਿਆ ਹੋਇਆ ਰਸਾਇਣ, ਉਹ ਚਾਵਲ ਕ ਜਿੰਨਾ ਮਹਾਰਾਜ ਜੀ ਨੇ ਲੈ ਕੇ
ਉਪਰ ਤਰੇ ਪਾਨ ਦਵੈਕਰ ਦੇ ਕੇ,
ਉਹ ਜਿਹੜਾ ਮਾਰਿਆ ਹੋਇਆ ਪਾਰਾ ਸੀ ਪਾਨ ਦੇ ਪੱਤਿਆਂ ਦੇ ਵਿੱਚ ਲਪੇਟ ਕੇ,
ਕਰਿਓ ਖਾਨ ਸਤਗੁਰ ਕਰ ਲੈ ਕੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਖਾ ਲਿਆ।
ਪੁਨ ਬਿਲ ਅੰਮ੍ਰਿਤ ਸਰ ਮੈਂ ਗੇਰਾ,
ਜਿਹੜੀ ਉਹ ਬਿੱਲ ਰਸਾਇਣ ਦੀ ਭਰੀ ਹੋਈ ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਚ ਸੁੱਟ ਦਿੱਤੀ, ਕਹਿੰਦੇ ਬਾਕੀ ਨੀ ਚਾਹੀਦਾ, ਅਸੀਂ ਇਹਨੂੰ ਕੀ ਕਰਨਾ ਜਿਹਨੇ ਮਨ ਰੂਪੀ ਪਾਰਾ ਮਾਰ ਲਿਆ, ਪਰ ਤੁਹਾਡੀ ਭਾਵਨਾ ਪੂਰੀ ਕਰ ਦਿੱਤੀ ਹੈ, ਚਾਵਲ ਤੇ ਦਾਣੇ ਜਿੰਨਾ ਮਹਾਰਾਜ ਜੀ ਨੇ ਲੈ ਕੇ ਆਪਣੇ ਮੂੰਹ ਚ ਪਾ ਲਿਆ ਹੈ।
ਕਰ ਮੁਰਾਤ ਬਾਤਨੇ ਉਚੇਰਾ,
ਭਾਈ ਜੈਤ ਤੇ ਭਾਈ ਸ਼ਿੰਗਾਰੂ ਦੋਵਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਉੱਚਾ ਮਰਾਤਬਾ ਦਿੱਤਾ ਹੈ।
ਹੱਥ ਸਮੀਪ ਆਪਣੇ ਕਰ ਲੀਨ,
ਇਹਨਾਂ ਨੂੰ ਆਪਣੇ ਨੇੜੇ ਕਰ ਲਿਆ, ਆਪਣੇ ਨੇੜੇ ਕਰਕੇ ਆਪਣੇ ਚ ਭੇਦ ਕਰ ਲਿਆ ਹੈ।
ਬਖਸ਼ੀ ਸ਼ਬਦ ਮਾਂ
ਬਖਸ਼ ਦਿੱਤੀਆਂ, ਬੜੇ ਬਲਵਾਨ ਬਣਾ ਦਿੱਤਾ ਦੋਹਾਂ ਸਿੱਖਾਂ ਨੂੰ।
ਪਰੇ ਜਹਾਂ ਤੁਰਕਨ ਸੰਗਰਾਮੋ,
ਆਉਣ ਵਾਲੇ ਸਮੇਂ ਚ ਤੁਰਕਾਂ ਨਾਲ ਸੰਗਰਾਮ ਪਏ, ਜੰਗ ਯੁੱਧ ਦੇ ਅਖਾੜੇ ਰਚੇ ਗਏ।
ਤਹਿ ਤਹਿ ਕਰੇ ਪੜੇ ਤਿੰਨ ਕਾਮੋ,
ਦੋਹਾਂ ਸਿੱਖਾਂ ਨੇ ਬੜੀ ਸੂਰਮਤਾਈ ਨਾਲ ਜੰਗ ਦੇ ਮੈਦਾਨ ਚ ਆਪਣੀ ਬਹਾਦਰੀ ਵਿਖਾਈ। ਉਹ ਕਥਾ ਵੀ ਅੱਗੇ ਆਉਣੀ ਹੈ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਤਰਨ ਤਾਰਨ ਸਾਹਿਬ ਸਰੋਵਰ ਦੀ ਨੀਂਹ ਰੱਖ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ